ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾ ਪੰਜਵਾ ਹਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਸ਼ਲ ਪਤਤ ਪਾਵਨ ਦੀਨ ਦਿਆਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਮਿਹਰਾਮਨ ਦੇ ਸਦਕਾ ਸਿੱਖ ਕੌਮ ਦੇ ਕੇਂਦਰੀ ਸਥਾਨ ਰੂਹਾਨੀਅਤ ਦੇ ਮੁਜੱਸਮੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤ੍ਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਦੇਸ਼ ਵਿਦੇਸ਼ ਅੰਦਰ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਨਿਤਾ ਪ੍ਰਤੀ ਦੀ ਤਰ੍ਹਾਂ ਜੁੜ ਬੈਠੇ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸੋਰਠ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਖਸ਼ਿਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 619 ਅਤੇ 620 ਤੇ ਸ਼ੋਭਨੀਕ ਹਨ। ਗਰੀਬ ਨਵਾਜ ਨੇ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਦੁਆਰਾ ਪਰਮਾਤਮਾ ਦਾ ਜੋ ਮੁੱਢ ਕਦੀਮੀ ਪਿਆਰ ਵਾਲਾ ਸੁਭਾਅ ਹੈ ਜੋ ਉਹਦਾ ਬਿਰਧ ਹੈ ਉਹਦੀ ਜਾਣਕਾਰੀ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਉਹ ਪ੍ਰਭੂ ਸਾਡੇ ਜੀਵਾਂ ਦੇ ਕੀਤੇ ਹੋਏ ਮਾੜੇ ਚੰਗੇ ਜਿਹੜੇ ਕਰਮ ਨੇ ਜੋ ਪਾਪ ਕਰਮ ਇਤਆਦਿਕ ਹਨ ਉਹਨਾਂ ਦੀ ਗਿਣਤੀ ਮਿਣਤੀ ਨਹੀਂ ਕਰਦਾ ਸਗੋਂ ਆਪਣੇ ਬਖਸ਼ੰਦ ਸੁਭਾਅ ਦੇ ਮੁਤਾਬਕ, ਪ੍ਰਤਪਾਲਕ ਸੁਭਾਅ ਦੇ ਮੁਤਾਬਕ, ਰਿਜਕਦਾਤਾ ਹੋਣ ਵਾਲੇ ਸੁਭਾਅ ਦੇ ਮੁਤਾਬਕ ਸਦਾ ਸਾਨੂੰ ਜੀਵਾਂ ਨੂੰ ਉਹ ਬਖਸ਼ਦਾ ਹੈ, ਹਰ ਪ੍ਰਕਾਰ ਦੀ ਰੱਖਿਆ ਕਰਦਾ, ਕਈ ਤਰ੍ਹਾਂ ਦਾ ਆਹਾਰ ਦੇ ਕੇ ਉਹ ਸਾਡੀ ਪ੍ਰਤਪਾਲਣਾ ਕਰਦਾ। ਰਹਾਉ ਵਾਲੇ ਬੰਦ ਵਿੱਚ ਜ਼ਿਕਰ ਕੀਤਾ ਕਿ ਐਸਾ ਪ੍ਰਭੂ ਜਿਹੜਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ, ਸਾਚਾ ਸਾਹਿਬ। ਸਾਹਿਬ ਦਾ ਅਰਥ ਹੈ ਸਭ ਤੋਂ ਵੱਡਾ ਮਾਲਕ, ਤੇ ਫਿਰ ਉਹ ਸੱਚਾ ਹੈ, ਸਦਾ ਥਿਰ ਰਹਿਣ ਵਾਲਾ ਹੈ, ਕਾਇਮ ਰਹਿਣ ਵਾਲਾ ਹੈ। ਇਹੀ ਕਾਰਨ ਕਿ ਸੱਚ ਤੇ ਝੂਠ ਨੂੰ ਕੇਵਲ ਰਸਨਾ ਤੱਕ ਬੋਲਿਆ, ਸੱਚ ਝੂਠ ਜਾਂ ਕੰਨਾਂ ਨਾਲ ਸੁਣਿਆ, ਝੂਠ ਸੱਚ ਤੱਕ ਸੀਮਤ ਨਹੀਂ। ਪਰਮਾਤਮਾ ਨੂੰ ਸੱਚ ਕਿਹਾ ਤੇ ਅਸਲ ਵਿੱਚ ਸਚਿਆਰ ਉਹ ਹੈ ਜਿਹੜਾ ਪਰਮਾਤਮਾ ਨਾਲ ਜੁੜ ਗਿਆ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਪਰਮਾਤਮਾ ਤੋਂ ਬਾਅਦ ਬਾਕੀ ਸਭ ਕੁਝ ਨਾਸ਼ਵਾਨ ਹੈ, ਕੂੜ ਹੈ, ਤੁਦ ਬਾਜ ਕੂੜੋ ਕੂੜ। ਜਦੋਂ ਅਸੀਂ ਉਸ ਅਬਨਾਸ਼ੀ ਨਾਸ ਰਹਿਤ ਹਸਤੀ ਨਾਲੋਂ ਟੁੱਟ ਕੇ ਬਿਨਸੰਹਾਰ ਜਾਂ ਜੋ ਕੂੜ ਹੈ, ਮਿਥਿਆ ਹੈ, ਉਹਦੇ ਨਾਲ ਜੁੜਦੇ ਹਾਂ, ਤੇ ਭਾਵੇਂ ਲੱਖਾਂ ਵਾਰ ਅਸੀਂ ਦਾਅਵਾ ਕਰੀਏ ਵੀ ਅਸੀਂ ਰਸਨਾ ਕਰਕੇ ਸੱਚ ਬੋਲਦੇ ਹਾਂ, ਕੰਨ ਕਰਕੇ ਸੱਚ ਸੁਣਦੇ ਹਾਂ, ਸਾਹਿਬ ਕਹਿੰਦੇ ਤੁਸੀਂ ਝੂਠੇ ਹੋ, ਕਿਉਂਕਿ ਪਰਮਾਤਮਾ ਸੱਚਾ ਹੈ ਤੇ ਜਦੋਂ ਉਹਦੇ ਨਾਲ ਜੁੜਾਂਗੇ ਫਿਰ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਤੇ ਜੇ ਉਹਦੇ ਨਾਲੋਂ ਟੁੱਟ ਗਏ ਫਿਰ ਕੂੜ ਰਾਜਾ ਕੂੜ ਪਰਜਾ। ਜਿੱਥੇ ਉਹ ਪਰਮਾਤਮਾ ਸੱਚ ਹੈ, ਕਿਉਂਕਿ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਜਪਜੀ ਸਾਹਿਬ ਦੇ ਸਤਿਗੁਰਾਂ ਨੇ ਜਿੱਥੇ 38 ਪੌੜੀਆਂ ਬਖਸ਼ਿਸ਼ ਕੀਤੀਆਂ ਉੱਥੇ ਦੋ ਸ਼ਲੋਕ ਹਨ ਜਿਹਦੇ ਵਿੱਚ ਜ਼ਿਕਰ ਕੀਤਾ ਵੀ ਜਿਹਦਾ ਸੰਸਾਰ ਇਹ ਸਾਜਿਆ ਹੋਇਆ ਹੈ ਉਹ ਸ਼ੁਰੂ ਤੋਂ ਵੀ ਸੱਚ ਹੈ, ਯੁੱਗਾਂ ਤੋਂ ਵੀ ਸੱਚ ਹੈ, ਹੁਣ ਵੀ ਸੱਚ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸੱਚ ਰਹੇਗਾ। ਜਿਵੇਂ ਪਵਨ ਗੁਰੂ ਪਾਣੀ ਪਿਤਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ ਤੇ ਇਹੀ ਸ਼ਲੋਕ ਜਦੋਂ ਮਾਝ ਰਾਗ ਵਿੱਚ ਗੁਰੂ ਅੰਗਦ ਦੇਵ ਜੀ ਦਾ ਉਚਾਰਨ ਕੀਤਾ ਆਉਂਦਾ ਤੇ ਉੱਥੇ ਅਰਥਾਂ ਵਿੱਚ ਫਰਕ ਨਹੀਂ, ਉਚਾਰਨ ਵਿੱਚ ਫਰਕ ਰੱਖਿਆ ਪਾਉਣ ਗੁਰੂ ਪਾਣੀ ਪਿਤਾ। ਇਸੇ ਤਰ੍ਹਾਂ ਆਦਿ ਸੱਚ ਜੁਗਾਦ ਸੱਚ ਵਾਲਾ ਸ਼ਲੋਕ ਜਦੋਂ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਨੇ ਅਰਥਾਂ ਵਿੱਚ ਕੋਈ ਫਰਕ ਨਹੀਂ, ਇੱਥੇ ਭੀ ਸੱਚ ਤੇ ਉੱਥੇ ਭੱਬੇ ਨੂੰ ਸਿਹਾਰੀ ਭੇ ਸੱਚ, ਜਿਵੇਂ ਸੋਧਰ ਤਿੰਨ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਜਪਜੀ ਸਾਹਿਬ ਵਿੱਚ, ਸੋਧਰ ਹੈ ਰਾਜ ਸਾਹਿਬ ਵਿੱਚ ਤੇ ਆਸਾ ਰਾਗ ਦੇ ਵਿੱਚ। ਉਚਾਰਨ ਵਿੱਚ ਫਰਕ ਹੈ ਤਾਂ ਕਿ ਪਤਾ ਲੱਗ ਸਕੇ ਕਿ ਅਸੀਂ ਕਿਹੜੇ ਪਾਤਸ਼ਾਹ ਦੇ ਬਚਨ ਪੜ੍ਹ ਰਹੇ ਹਾਂ, ਅਰਥਾਂ ਵਿੱਚ ਕੋਈ ਫਰਕ ਨਹੀਂ। ਇਸ ਲਈ ਗਰੀਬ ਨਵਾਜ਼ ਨੇ ਜਿੱਥੇ ਉਸ ਸਾਹਿਬ ਨੂੰ ਸੱਚਾ ਥਿਰ ਰਹਿਣ ਵਾਲਾ ਦੱਸਿਆ ਉੱਥੇ ਨਾਲ ਮਿਹਰਬਾਨ ਵੀ ਆਖਿਆ ਤੇ ਜਦੋਂ ਜਿਹੜਾ ਜੀਵ ਉਸ ਮਾਲਕ ਨਾਲ ਜੁੜ ਜਾਂਦਾ ਉਹਨੂੰ ਇੰਨਾ ਵਿਸ਼ਵਾਸ ਆ ਜਾਂਦਾ ਕਿ ਉਹ ਮਾਲਕ ਆਪੇ ਲਾਇਓ ਆਪਣਾ ਪਿਆਰ, ਉਹ ਸਾਨੂੰ ਜੀਵਾਂ ਨੂੰ ਆਪਣਾ ਪਿਆਰ ਆਪ ਬਖਸ਼ਿਸ਼ ਕਰਕੇ ਸਾਨੂੰ ਆਪਣੇ ਬਣਾ ਲੈਂਦਾ ਤੇ ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਉਹਨਾਂ ਨੂੰ ਫਿਰ ਆਪਣਾ ਮਿਹਰ ਭਰਿਆ ਹੱਥ ਦੇ ਕੇ ਵਿਕਾਰਾਂ ਤੋਂ ਪਾਪ ਜਿਹੜੇ ਕੁਕਰਮ ਨੇ ਉਹਨਾਂ ਤੋਂ ਬਚਾ ਲੈਂਦਾ ਤੇ ਐਸਾ ਜੀਵ ਪਰਮਾਤਮਾ ਦੀ ਮਿਹਰ ਦਾ ਪਾਤਰ ਬਣ ਕੇ ਜਦੋਂ ਗੁਰੂ ਨਾਲ ਜੁੜਦਾ ਤੇ ਗੁਰੂ ਦੇ ਰਾਹੀਂ ਉਹਦੇ ਜੀਵਨ ਵਿੱਚ ਸਦਾ ਪ੍ਰਭੂ ਦੇ ਪ੍ਰੇਮ ਵਾਲਾ ਰੰਗ ਭਾਵ ਸਦਾ ਉਹਦਾ ਜੀਵਨ ਜਿਹੜਾ ਹੈ ਉਹ ਆਨੰਦਮਈ ਬਣਿਆ ਰਹਿੰਦਾ ਹੈ। ਉਸ ਪ੍ਰਭੂ ਦੇ ਪਰਉਪਕਾਰ ਨੇ ਕਿ ਜਿਸ ਨੇ ਸਾਡਾ ਇਹ ਪਿੰਡ ਸਰੀਰ ਜਿਹੜਾ ਇਹਦੀ ਬਣਤਰ ਬਣਾਈ ਹੈ, ਫਿਰ ਇਹਦੇ ਵਿੱਚ ਜੀਓ ਜਿੰਦ ਨੂੰ ਟਿਕਾ ਕੇ ਸਾਨੂੰ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ। ਜਿਸ ਤਰ੍ਹਾਂ ਦੀ ਸਾਨੂੰ ਖੁਰਾਕ ਚਾਹੀਦੀ ਸੀ ਉਹ ਖੁਰਾਕ ਦਿੱਤੀ, ਜਿਸ ਤਰ੍ਹਾਂ ਦੀ ਪੁਸ਼ਾਕ ਚਾਹੀਦੀ ਸੀ ਉਹ ਪੁਸ਼ਾਕ ਦੇ ਰਿਹਾ। ਐਸਾ ਪ੍ਰਭੂ ਸਦਾ ਆਪਣੇ ਦਾਸ ਸੇਵਕ ਜਿਹੜੇ ਨੇ ਉਹਨਾਂ ਦੀ ਪੈਜ ਭਾਵ ਇੱਜ਼ਤ ਲਾਜ ਰੱਖਦਾ ਤੇ ਸਤਿਗੁਰੂ ਐਸੇ ਪ੍ਰਭੂ ਤੋਂ ਸਦਾ ਕੁਰਬਾਨ ਜਾਂਦੇ ਨੇ। ਰਹਾਉ ਵਾਲੇ ਬੰਦ ਵਿੱਚ ਜਿੱਥੇ ਸਤਿਗੁਰਾਂ ਜ਼ਿਕਰ ਕੀਤਾ ਕਿ ਪ੍ਰਭੂ ਸਦਾ ਹੋਂਦ ਵਾਲਾ ਹੈ, ਕਾਇਮ ਰਹਿਣ ਵਾਲਾ ਹੈ, ਉੱਥੇ ਨਾਲ ਹੀ ਉਹਦਾ ਸੁਭਾਅ ਵੀ ਦੱਸਿਆ ਵੀ ਉਹ ਸਦਾ ਮਿਹਰਬਾਨ ਹੈ। ਸਤਿਗੁਰਾਂ ਦੇ ਅਸੀਂ ਗੁਰਬਾਣੀ ਅੰਦਰ ਬਚਨ ਪੜ੍ਹਦੇ ਹਾਂ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੈ ਪ੍ਰਾਣੀਆਂ ਤੋਂ ਦਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਉਹ ਸਦਾ ਹੀ ਮਿਹਰ ਕਰਨ ਵਾਲਾ ਹੈ, ਸਦਾ ਹੀ ਸਾਡੇ ਜੀਵਾਂ ਦੇ ਉੱਪਰ ਉਹ ਦਇਆ ਕਰਦਾ। ਸੱਚਮੁੱਚ ਜਦੋਂ ਸਾਡੇ ਦੁਨਿਆਵੀ ਜ਼ਿੰਦਗੀ ਦੇ ਕਾਰਜਾਂ ਦਾ ਜ਼ਿਕਰ ਚੱਲਦਾ ਤੇ ਸਾਹਿਬ ਨੇ ਉੱਥੇ ਵੀ ਸਾਨੂੰ ਪ੍ਰੇਰਨਾ ਕੀਤੀ ਹੈ ਕਿ ਜੇ ਮਿਹਰ ਦਾ ਪਾਤਰ ਬਣਨਾ, ਜੇ ਚਾਹੁੰਦਾ ਵੀ ਮੇਰੇ ਅਰੰਭੇ ਕਾਰਜ ਰਾਸ ਆ ਜਾਣ, ਤੇ ਫਿਰ ਉਸ ਪ੍ਰਭੂ ਅੱਗੇ ਅਰਦਾਸ ਕਰ ਜਿਹੜਾ ਮਿਹਰਬਾਨ ਹੈ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ। ਉਹ ਜਿਹੜਾ ਭੈ ਭੰਜਨ ਹੈ, ਜਿਹਦੀ ਸ਼ਰਨ ਵਿੱਚ ਗਿਆ ਸਾਰੇ ਡਰ ਦੂਰ ਹੋ ਜਾਂਦੇ ਨੇ, ਜਿਹੜਾ ਡਰਾਂ ਨੂੰ ਤੋੜਨ ਵਾਲਾ ਹੈ, ਡਰ ਦੂਰ ਕਰਨ ਵਾਲਾ ਹੈ, ਭੈ ਭੰਜਨ ਮਿਹਰਬਾਨ, ਉਹ ਮਿਹਰਬਾਨ ਵੀ ਹੈ ਤੇ ਆਪਣੇ ਦਾਸ ਦੀ ਸਦਾ ਉਹ ਲਾਜ ਰੱਖਣ ਵਾਲਾ ਹੈ। ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ, ਐਸਾ ਪ੍ਰਭੂ ਜਿਹੜਾ ਅਲੱਖ ਹੈ, ਜਿਹਨੂੰ ਕਿਸੇ ਹੋਰ ਯਤਨਾਂ ਨਾਲ ਪ੍ਰਾਪਤ ਨਹੀਂ ਕਰ ਸਕਦੇ, ਉਹਦੇ ਇਹ ਗੁਣ ਗਾ ਕੇ ਹੀ ਉਹਨੂੰ ਲਖਿਆ ਜਾ ਸਕਦਾ, ਉਹਨੂੰ ਪਾਇਆ ਜਾ ਸਕਦਾ, ਤੇ ਜਿੱਥੇ ਉਹਦੇ ਹੋਰ ਗੁਣ ਨੇ ਵੀ ਉਹ ਸਤ ਸੰਤੋਖ ਦਇਆ ਧਰਮ ਦਾ ਧਾਰਨੀ ਹੈ, ਉੱਥੇ ਮਿਹਰਬਾਨ ਵੀ ਉਹਦਾ ਇੱਕ ਗੁਣ ਹੈ, ਸੱਚ ਹੋਣਾ ਵੀ ਉਹਦਾ ਇੱਕ ਗੁਣ ਹੈ, ਤੇ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਫਿਰ ਇਹ ਸਮਝ ਆ ਜਾਂਦੀ ਹੈ ਕਿ ਮੇਰਾ ਮਾਲਕ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਉਹ ਸੰਸਾਰ ਦੇ ਸਾਰੇ ਜੀਵਾਂ ਦੀ ਸੰਭਾਲ ਕਰਦਾ ਆਪਣੀ ਮਿਹਰ ਕਰਕੇ, ਆਪਣੀ ਕਿਰਪਾ ਕਰਕੇ, ਔਰ ਸਾਰੇ ਸੰਸਾਰ ਦਾ ਉਹਨੂੰ ਫਿਕਰ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਜਿਹਦੇ ਮਨ ਵਿੱਚ ਸਾਰੇ ਸੰਸਾਰ ਦੀ ਚਿੰਤਾ ਹੈ, ਸਾਰੇ ਸੰਸਾਰ ਦਾ ਜਿਹਨੂੰ ਫਿਕਰ ਹੈ, ਉਹ ਹਰ ਇੱਕ ਤੇ ਦਇਆ ਕਰ ਰਿਹਾ, ਹਰ ਇੱਕ ਤੇ ਉਹ ਮਿਹਰ ਕਰ ਰਿਹਾ। ਪਰ ਸਾਹਿਬ ਕਹਿੰਦੇ ਅਸਲ ਵਿੱਚ ਜਦੋਂ ਉਹ ਸਾਡੇ ਜੀਵਨ ਵਿੱਚ ਆ ਕੇ ਵੱਸਦਾ ਨਾ, ਇਹ ਸਮਝ ਲੈਣਾ ਕਿ ਉਹ ਮਿਹਰ ਦਾ ਸਿਖਰ ਹੈ। ਕਿਰਪਾ ਤੇ ਕਈ ਰੂਪਾਂ ਵਿੱਚ ਹੈ, ਮਿਹਰ ਤਾਂ ਕਈ ਰੂਪਾਂ ਵਿੱਚ ਆਪਾਂ ਅਰਦਾਸ ਕਰਦੇ ਹਾਂ, ਸੁਖ ਦਾਤਾ ਪੈ ਭੰਜਨੋ ਤੇ ਸਿਆਗੈ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ। ਉਹਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਪਰ ਜਦੋਂ ਮਿਹਰ ਦੀ ਚਰਮ ਸੀਮਾ, ਮਿਹਰ ਦਾ ਸਿਖਰ ਵੇਖਣਾ ਹੋਵੇ ਤੇ ਸਿਖਰ ਇਹ ਹੈ ਕਿ ਜਾਂ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਹੇ, ਹੇ ਮਾਲਕ ਜਦੋਂ ਤੂੰ ਤੁਰਠਦਾ ਹੈ, ਜਾਂ ਇੱਥੇ ਕੰਡੀਸ਼ਨਲ ਹੈ, ਜਾਂ ਦਾ ਅਰਥ ਹੈ ਜਦੋਂ, ਜਿਵੇਂ ਜਾਂ ਤੂੰ ਮੇਰਾ ਵਸ ਹੈ ਤਾਂ ਕਿਆ ਮੁਛੰਦਾ, ਜਾਂ ਤੇ ਤਾਂ ਕੰਡੀਸ਼ਨਲ ਰੂਪ ਵਿੱਚ ਜਦੋਂ ਆਉਂਦੇ ਨੇ ਉਹਦਾ ਅਰਥ ਹੁੰਦਾ ਵੀ ਜਦੋਂ ਤੂੰ ਮੇਰੇ ਤੇ ਕਿਰਪਾ ਕਰਦਾ ਤੇ ਤਦੋਂ ਫਿਰ ਮੈਨੂੰ ਕਿਸੇ ਹੋਰ ਦੀ ਮੁਛੰਦਗੀ ਕਰਨ ਦੀ ਲੋੜ ਨਹੀਂ। ਗਰੀਬ ਨਵਾਜ਼ ਨੇ ਕਿਰਪਾ ਕੀਤੀ, ਜਾਂ ਤੂੰ ਤੁਸੈ ਮਿਹਰਬਾਨ, ਹੇ ਮਿਹਰਬਾਨ ਪ੍ਰਭੂ ਜੋ ਜਦੋਂ ਤੂੰ ਤੁਰਠਦੈ, ਅਚਿੰਤ ਵਸੈ ਮਨ ਮਾਹੇ, ਅਸੀਂ ਸੋਚਿਆ ਵੀ ਨਹੀਂ ਹੁੰਦਾ, ਅਸੀਂ ਇਸ ਬਾਰੇ ਕਦੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਵਿਚਾਰ ਵੀ ਨਹੀਂ ਲਿਆਂਦੀ ਹੁੰਦੀ, ਕੋਈ ਖਬਰ ਵੀ ਨਹੀਂ ਹੁੰਦੀ, ਬੇਖਬਰ ਜਦੋਂ ਤੂੰ ਸਾਡੇ ਮਨ ਵਿੱਚ ਆ ਕੇ ਵੱਸਦਾ ਤੇ ਸਭ ਤੋਂ ਵੱਡੀ ਤੇਰੀ ਇਹ ਮਿਹਰ ਹੈ, ਸਭ ਤੋਂ ਵੱਧ ਤੂੰ ਉਦੋਂ ਤੁਰਠਦੈ, ਉਦਾਂ ਤੂੰ ਤੁਰਠ ਕੇ ਸਾਨੂੰ ਸਰੀਰ ਦਿੱਤਾ, ਸਰੀਰ ਵਿੱਚ ਜਿੰਦ ਜਾਨ ਪਾਈ, ਸਾਨੂੰ ਘਰ ਦਿੱਤਾ, ਬੱਚੇ ਪਰਿਵਾਰ ਧਨ ਦੌਲਤ ਬੇਸ਼ੁਮਾਰ ਦਾਤਾਂ ਦਿੱਤੀਆਂ ਨੇ, ਪਰ ਸਭ ਤੋਂ ਵੱਡਾ ਤੇਰਾ ਤੁਰਠਣਾ, ਸਭ ਤੋਂ ਵੱਡੀ ਤੇਰੀ ਮਿਹਰ ਇਹ ਹੋਵੇਗੀ ਕਿ ਸਾਨੂੰ ਪਤਾ ਵੀ ਨਾ ਹੋਵੇ ਤੇ ਤੂੰ ਸਾਡੇ ਜੀਵਨ ਵਿੱਚ ਆ ਕੇ ਵਸ ਜਾਵੇਂ। ਜਾਂ ਤੂੰ ਤੁਸੈ ਮਿਹਰਵਾਨ ਅਚਿੰਤ ਵਸੈ ਮਨ ਮਾਹੇ, ਜਾਂ ਤੂੰ ਤੁਸੈ ਮਿਹਰਵਾਨ ਨੌ ਨਿਧ ਘਰ ਮੈਂ ਪਾਹੇ। ਫਿਰ ਨੌ ਨਿਧੀਆਂ ਦਾ ਖਜ਼ਾਨਾ ਹਿਰਦੇ ਰੂਪੀ ਘਰ ਵਿੱਚੋਂ ਹੀ ਮਿਲ ਜਾਂਦਾ ਤੇ ਫਿਰ ਸਮਝ ਆ ਜਾਂਦੀ ਹੈ ਕਿ ਚਾਹੇ ਗੁਰੂ ਨਾਲ ਜੁੜੀਏ, ਪਰਮੇਸ਼ਰ ਨਾਲ ਜੁੜੀਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਉਸ ਠਾਕੁਰ ਦੀ ਹੱਥ ਦੀ ਤਲੀ ਤੇ ਸਾਰੀਆਂ ਰਿਧੀਆਂ ਸਿੱਧੀਆਂ ਜਿਹੜੀਆਂ ਨੇ, ਨੌ ਨਿਧੀਆਂ ਅਠਾਰਾਂ ਸਿੱਧੀਆਂ ਦੇ ਖਜ਼ਾਨੇ ਉਹਦੇ ਹੱਥ ਦੀ ਤਲੀ ਤੇ ਮੌਜੂਦ ਨੇ। ਇਹੀ ਕਾਰਨ ਸੀ ਨਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੇ ਪੁੱਤਰਾਂ ਨੂੰ ਪੁੱਛਦੇ ਨੇ ਤੇ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਪੁੱਛਦੇ ਨੇ ਤੇ ਫਰਕ ਕੀ ਸੀ, ਪੁੱਤਰਾਂ ਨੇ ਕਿਹਾ ਮੇਰੇ ਗੁਰੂ ਨਾਨਕ ਜੀ ਦੇ ਹੱਥ ਦੀ ਹਥੇਲੀ ਤੇ ਇੱਕ ਟਕਾ ਹੈ, ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਮੇਰੇ ਗੁਰੂ ਨਾਨਕ ਸਾਹਿਬ ਦੀ ਹੱਥ ਦੀ ਹਥੇਲੀ ਤੇ ਦੀਨ ਦੁਨੀਆਂ ਦੇ ਸੁੱਖ ਨੇ, ਲੋਕ ਪਰਲੋਕ ਦੇ ਸਵਾਰਨ ਵਾਲਾ ਖਜ਼ਾਨਾ ਹੈ। ਇਹੀ ਕਸਵੱਟੀ ਸੀ ਕਿ ਜਦੋਂ ਗਰੀਬ ਨਵਾਜ ਨੇ ਘਰ ਪਰਿਵਾਰ ਵਿੱਚੋਂ ਛੱਡ ਕੇ ਆਪਣੇ ਸੇਵਕ ਨੂੰ ਵਡਿਆਈ ਦਿੱਤੀ, ਕਿਉਂਕਿ ਸੇਵਕ ਜਿਹੜਾ ਹੈ ਉਹਦਾ ਇਹ ਭਰੋਸਾ ਬਣ ਜਾਂਦਾ, ਜਾਂ ਤੂੰ ਤੁਸੈ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ, ਜਦੋਂ ਤੂੰ ਤਰੁੱਠਦੈ ਫਿਰ ਗੁਰੂ ਦੀ ਸਿੱਖਿਆ ਅਸੀਂ ਕਮਾਉਂਦੇ ਹਾਂ, ਗੁਰੂ ਦਾ ਉਪਦੇਸ਼, ਕਿਉਂਕਿ ਚਾਹੇ ਉਹ ਮੂਲ ਮੰਤਰ ਹੈ, ਗੁਰ ਮੰਤਰ ਹੈ, ਚਾਹੇ ਗੁਰਬਾਣੀ ਰੂਪੀ ਸਮੁੱਚਾ ਉਪਦੇਸ਼ ਹੈ, ਗੁਰ ਕਾ ਸ਼ਬਦ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ ਸਭ ਤੋਂ ਵੱਡਾ ਸ੍ਰੇਸ਼ਟ ਸਾਡੀ ਜ਼ਿੰਦਗੀ ਵਿੱਚ ਨੇਕ ਉਪਦੇਸ਼ ਹੈ। ਜਦੋਂ ਇਹ ਸਾਨੂੰ ਚੰਗਾ ਲੱਗਣ ਲੱਗ ਪਵੇ ਤੇ ਸਮਝ ਲੈਣਾ ਮਾਲਕ ਸਾਡੇ ਤੇ ਤਰੁੱਠ ਪਿਆ, ਉਹਨੇ ਮਿਹਰਵਾਨ ਹੋ ਕੇ ਸਾਡੇ ਤੇ ਮਿਹਰ ਕਰ ਦਿੱਤੀ ਹੈ। ਜਾਂ ਤੂੰ ਤੁਸੈ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ, ਜਾਂ ਤੂੰ ਤੁਸੈ ਮਿਹਰਵਾਨ ਤਾਂ ਨਾਨਕ ਸੱਚ ਸਮਾਏ। ਹੇ ਮੇਰੇ ਮਿਹਰਵਾਨ ਪ੍ਰਭੂ, ਜਦੋਂ ਤੂੰ ਤਰੁੱਠਦੈ ਨਾ ਅਸੀਂ ਕਿਸੇ ਝੂਠ ਵਿੱਚ ਨਹੀਂ, ਅਸੀਂ ਕਿਸੇ ਨਾਸ਼ਵਾਨ ਕਿਸੇ ਅਲਪ ਸ਼ਕਤੀ ਵਿੱਚ ਨਹੀਂ, ਉਦੋਂ ਸੱਚ ਵਿੱਚ ਸਮਾਉਂਦੇ ਹਾਂ। ਤੇ ਸੱਚ ਕੌਣ ਹੈ? ਸੱਚ ਪਰਮੇਸ਼ਰ ਨਿੱਤ ਨਵਾਂ, ਉਹ ਪ੍ਰਭੂ ਕਦੇ ਪੁਰਾਣਾ ਨਹੀਂ ਹੁੰਦਾ, ਸਦਾ ਨਵਾਂ ਹੈ, ਕਿਉਂਕਿ ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਸਾਹਿਬ ਮੇਰਾ ਨੀਤ ਨਵਾਂ, ਉਹ ਜਿੱਥੇ ਨਿੱਤ ਨਵਾਂ ਹੈ ਕਦੇ ਪੁਰਾਣਾ ਨਹੀਂ ਹੁੰਦਾ। ਉੱਥੇ ਕਿਹਾ ਗਿਆ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੈ, ਉਹ ਸੱਚ ਸਰੂਪ ਹੈ। ਤੇ ਜਦੋਂ ਸਾਡੀ ਸੱਚ ਵਿੱਚ ਸਮਾਈ ਹੁੰਦੀ ਹੈ, ਅਸੀਂ ਕਿਸੇ ਬਿਨਸੰਹਾਰ ਕਿਸੇ ਆਵਾਗਾਉਣ ਆਉਣ ਜਾਣ ਵਾਲੀ ਸ਼ਕਤੀ ਨਾਲ ਜੁੜਨ ਦੀ ਬਜਾਏ ਕੇਵਲ ਉਹਦੇ ਨਾਲ ਜੁੜਦੇ ਹਾਂ। ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ, ਸੰਕਟ ਨਹੀਂ ਪਰੈ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾਂਕੋ ਰੇ ਕਬੀਰ ਕੋ ਸਵਾਮੀ, ਐਸੋ ਠਾਕੁਰ ਜਾਂਕੈ ਮਾਈ ਨਾ ਬਾਪੂ ਰੇ, ਜਿਹੜਾ ਕਦੇ ਨਾ ਜੰਮਦਾ ਨਾ ਮਰਦਾ ਨਾ ਆਉਂਦਾ ਨਾ ਜਾਂਦਾ। ਜਦੋਂ ਉਸ ਸੱਚ ਰੂਪੀ ਹਸਤੀ ਵਿੱਚ ਸਾਡੀ ਲੀਨਤਾ ਹੋਵੇ, ਸਮਝ ਲੈਣਾ ਕਿ ਮਾਲਕ ਨੇ ਸਭ ਤੋਂ ਵੱਡੀ ਮਿਹਰ ਜਿਹੜੀ ਹੈ ਉਹ ਸਾਡੇ ਤੇ ਕਰ ਦਿੱਤੀ ਹੈ। ਇਸ ਕਰਕੇ ਜਿੱਥੇ ਉਹਨੂੰ ਸੱਚਾ ਸਾਹਿਬ ਕਿਹਾ, ਉੱਥੇ ਨਾਲ ਦੀ ਨਾਲ ਰਹਾਓ ਵਾਲੇ ਬੰਦ ਵਿੱਚ ਸਾਹਿਬ ਜੀ ਨੇ ਉਹਨੂੰ ਮਿਹਰਵਾਨ ਵੀ ਆਖਿਆ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਰਤ ਮਹੱਲਾ ਪੰਜਵਾਂ।
ਇਹ ਪਾਵਨ ਅੰਮ੍ਰਿਤਮਈ ਬਚਨ ਸੋਰਠ ਰਾਗ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ।
ਹਮਰੀ ਗਣਤ ਨਾ ਗਣੀਆ ਕਾਈ, ਆਪਣਾ ਬਿਰਦ ਪਛਾਣ।
ਹੇ ਭਾਈ, ਉਹ ਪ੍ਰਭੂ ਕਦੇ ਵੀ ਸਾਡੇ ਜੀਵਾਂ ਦੇ ਕੀਤੇ ਹੋਏ ਪਾਪ ਕਰਮਾਂ ਦਾ ਲੇਖਾ ਜੋਖਾ ਨਹੀਂ ਰੱਖਦਾ, ਕੋਈ ਗਿਣਤੀ ਮਿਣਤੀ ਨਹੀਂ ਕਰਦਾ, ਸਗੋਂ ਮੁੱਢ ਕਦੀਮੀ ਆਪਣਾ ਜੋ ਪਿਆਰ ਵਾਲਾ ਸੁਭਾਅ ਹੈ, ਜਿਹੜਾ ਬਿਰਦ ਹੈ, ਉਹਨੂੰ ਪਛਾਣਦਾ, ਭਾਵ ਉਹਦੇ ਮੁਤਾਬਕ ਸਾਨੂੰ ਬਖਸ਼ ਦਿੰਦਾ। ਇਸ ਲਈ ਆਪਾਂ ਅਰਦਾਸ ਕਰਦੇ ਹਾਂ, ਲੇਖੈ ਕਤੇ ਨਾ ਛੁੱਟੀਐ, ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗੁਰਬਾਣੀ ਦਾ ਸਿਧਾਂਤ ਸਾਨੂੰ ਇਹੀ ਸਿੱਖਿਆ ਦਿੰਦਾ ਵੀ ਕਦੇ ਗਿਣਤੀ ਮਿਣਤੀ ਨਾਲ ਨਹੀਂ, ਵੀ ਆਪਾਂ ਇੰਨਾ ਨੇਮ ਕੀਤਾ, ਆਪਾਂ ਇੰਨੇ ਪਾਠ ਕੀਤੇ, ਆਪਾਂ ਇੰਨੀ ਸੇਵਾ ਕੀਤੀ, ਨਹੀਂ। ਇਹ ਸਾਰਾ ਕੁਝ ਕਰਕੇ ਵੀ ਕਹਿਣਾ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ, ਤੇਰਾ ਕੀਤਾ ਜਾਤੋ ਨਾ ਹੀ ਮੈਨੋ ਜੋਗ ਕੀਤੋਈ। ਹੇ ਪ੍ਰਭੂ, ਜੇ ਜ਼ਿੰਦਗੀ ਵਿੱਚ ਕੋਈ ਸੇਵਾ ਹੋਈ ਹੈ, ਕੋਈ ਨੇਮ ਹੋਇਆ, ਇਹ ਤੁਹਾਡੀ ਕਿਰਪਾ ਨਾਲ ਹੋਇਆ, ਅਸੀਂ ਆਪ ਨਹੀਂ ਕੀਤਾ, ਕਿਉਂਕਿ ਅਸੀਂ ਲੇਖੇ ਨਾਲ ਗਿਣਤੀਆਂ ਨਾਲ ਨਹੀਂ ਛੁੱਟ ਸਕਦੇ। ਇਸੇ ਕਰਕੇ ਗੁਰੂ ਘਰ ਦਾ ਸਿਧਾਂਤ ਹੈ ਵੀ ਇੱਥੇ ਤੱਕੜੀ ਨਾਲ ਤੋਲ ਕੇ ਛੁਟਕਾਰਾ ਨਹੀਂ, ਇੱਥੇ ਤਾਂ ਗਲਵੱਕੜੀ ਨਾਲ ਪਾਰ ਉਤਾਰਾ ਹੋਣਾ, ਕਿਉਂਕਿ ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ। ਇਹ ਅਰਦਾਸ ਹੈ ਮਾਲਕ ਜੀ ਵੀ ਅਸੀਂ ਤੱਕੜੀ ਨਾਲ ਤੋਲ ਕੇ ਨਹੀਂ, ਵੀ ਇੰਨੀ ਅਸੀਂ ਸੇਵਾ ਕੀਤੀ ਤੇ ਇਹਦਾ ਸਾਨੂੰ ਇੰਨਾ ਫਲ ਦੇ, ਨਹੀਂ ਤੂੰ ਆਪਣੇ ਕੰਠ ਨਾਲ ਲਾ ਕੇ ਗਲਵੱਕੜੀ ਵਿੱਚ ਲੈ ਕੇ ਸਾਨੂੰ ਪਾਰ ਉਤਾਰਾ ਸਾਡਾ ਕਰ ਦੇ, ਤੱਕੜੀ ਨਾਲ ਸਾਡਾ ਪਾਰ ਉਤਾਰਾ ਨਹੀਂ ਹੋਣਾ। ਗਲਵੱਕੜੀ ਨਾਲ ਪਾਰ ਉਤਾਰਾ ਹੋਣਾ ਤੇ ਤੂੰ ਕੰਠ ਨਾਲ ਲਾ, ਕੰਠ ਲਾਏ ਅਵਗੁਣ ਸਾਹਿਬ ਮੇਟੇ ਦਿਆਲ ਪੁਰਖ ਬਖਸ਼ੰਦ। ਉਹ ਸਾਡੇ ਜੀਵਾਂ ਦਾ ਕੀਤੇ ਹੋਏ ਪਾਪ ਕਰਮਾਂ ਦੀ ਕੋਈ ਗਿਣਤੀ ਮਿਣਤੀ ਨਹੀਂ, ਸਗੋਂ ਆਪਣਾ ਮੁੱਢ ਕਦੀਮੀ ਜਿਹੜਾ ਬਿਰਧ ਹੈ ਉਹਦੇ ਮੁਤਾਬਕ ਸਾਨੂੰ ਬਖਸ਼ਦਾ, ਕਿਉਂਕਿ ਹਮਰੋ ਸੁਹਾਓ ਸਦਾ ਸਦ ਭੁੱਲਣ, ਸਾਡਾ ਸੁਭਾਅ ਸਦਾ ਭੁੱਲਾਂ ਕਰਨ ਵਾਲਾ ਹੈ। ਤੁਮਰੋ ਬਿਰਧ ਪਤਤ ਉਦਾਰਨ, ਤੁਹਾਡਾ ਬਿਰਧ ਤੁਹਾਡਾ ਸੁਭਾਅ ਜਿਹੜਾ ਹੈ ਉਹ ਪਤਤ ਜੀਵਨ ਜਿਹੜੇ ਨੇ, ਜਿਹੜੇ ਗਿਰੇ ਹੋਏ ਜੀਵਨ ਨੇ, ਪਾਪ ਕਰਮ ਵਾਲੇ ਜੀਵਨ ਨੇ, ਉਹਨਾਂ ਦਾ ਤੁਸੀਂ ਉਧਾਰ ਕਰਨ ਵਾਲੇ ਹੋ। ਹੇ ਮਾਲਕ, ਮੁੱਢ ਕਦੀਮੀ ਤੁਹਾਡਾ ਇਹ ਸੁਭਾਅ ਹੈ, ਤੁਹਾਡਾ ਇਹ ਬਿਰਧ ਹੈ। ਭਾਈ ਗੁਰਦਾਸ ਜੀ ਨੇ ਵੀ ਬਚਨ ਕਹੇ ਨੇ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ। ਜੇ ਅਸੀਂ ਆਪਣੀ ਕਰਨੀ ਕਰਕੇ ਕਹੀਏ ਵੀ ਸਾਨੂੰ ਬੰਧਨਾਂ ਤੋਂ ਖਲਾਸੀ ਮਿਲ ਜਾਏ, ਤੇ ਕਹਿੰਦੇ ਸ਼ਾਇਦ ਨਰਕਾਂ ਵਿੱਚ ਵੀ ਸਾਨੂੰ ਥਾਂ ਨਾ ਮਿਲੇ, ਵੀ ਸਾਡੇ ਪਾਪ ਕਰਮ ਵੇਖ ਕੇ ਨਰਕ ਵੀ ਕੰਬ ਜਾਣ। ਪਰ ਜਦੋਂ ਤੁਹਾਡੇ ਬਿਰਧ ਵੱਲ ਵੇਖਦੇ ਹਾਂ ਤੇ ਸੱਚਮੁੱਚ ਫਿਰ ਇੱਕ ਵਿਸ਼ਵਾਸ ਆਉਂਦਾ ਕਿ ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੈ, ਪਤਤ ਪਾਵਨ ਸੁਨ ਆਸਾ ਉਰ ਧਾਰ ਹੋ, ਅੰਤਰਜਾਮੀ ਸੁਨ ਕੰਪਤ ਹੋ ਅੰਤਰਗਤ, ਦੀਨ ਕੈ ਦਿਆਲ ਸੁਨ ਭੈ ਭ੍ਰਮਟਾਰ ਹੋ, ਜਲ ਧਰ ਸੰਗਮ ਕੈ ਅਫਲ ਸੇਮਲ ਦੁਰੁਮ, ਚੰਦਨ ਸੁਗੰਧ ਸੰਬੰਧ ਮਲਗਾਰ ਹੋ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਧ ਕਰ ਆਸਰੋ ਸੁਮਾਰ ਹੋ। ਤੁਹਾਡਾ ਜਿਹੜਾ ਬਿਰਧ ਹੈ ਇਹਦੇ ਮੁਤਾਬਕ ਸਾਨੂੰ ਆਸਰਾ ਮਿਲਦਾ ਹੈ ਕਿ ਤੁਸੀਂ ਸੱਚਮੁੱਚ ਮਿਹਰਵਾਨ ਹੋ, ਸਾਡੇ ਕੀਤੇ ਹੋਏ ਪਾਪ ਕਰਮ ਗੁਨਾਹ ਜਿਹੜੇ ਉਹਨਾਂ ਦੀ ਗਿਣਤੀ ਮਿਣਤੀ ਨਹੀਂ ਕਰਨ ਵਾਲੇ, ਸਗੋਂ ਆਪਣੇ ਬਖਸ਼ੰਦ ਸੁਭਾਅ ਦੇ ਨਾਲ ਅਨੇਕਾਂ ਪਾਪੀ ਜੀਵਾਂ ਦਾ ਤੁਸੀਂ ਪਾਰ ਉਤਾਰਾ ਕਰਦੇ ਹੋ।
ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ,
ਜਿਨ੍ਹਾਂ ਨੂੰ ਮਾਲਕ ਆਪਣਾ ਬਣਾ ਲੈਂਦਾ ਉਹਨਾਂ ਨੂੰ ਫਿਰ ਆਪਣਾ ਮਿਹਰ ਭਰਿਆ ਹੱਥ ਦੇ ਕੇ ਇਹਨਾਂ ਪਾਪ ਕਰਮਾਂ ਤੋਂ ਬਚਾ ਲੈਂਦਾ, ਕਿਉਂਕਿ ਬਾਂਹ ਪਕੜ ਕੱਢ ਲੀਨੇ ਆਪਣੇ ਗਿਰੇ ਅੰਧ ਕੂਪ ਤੇ ਮਾਇਆ, ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ। ਹੇ ਪ੍ਰਭੂ, ਉਹ ਜੀਵ ਫਿਰ ਜਿਨ੍ਹਾਂ ਨੂੰ ਤੂੰ ਗੁਰੂ ਨਾਲ ਮਿਲਾ ਦਿੰਦਾ ਹੈ ਨਾ, ਉਹ ਸਦਾ ਫਿਰ ਸਦਾ ਸਦਾ ਰੰਗ ਮਾਣ, ਤੁਹਾਡੇ ਪ੍ਰੇਮ ਵਾਲਾ ਤੁਹਾਡੇ ਮਿਲਾਪ ਵਾਲਾ ਰੰਗ ਮਾਣਦੇ ਨੇ। ਬਹੁਤੇ ਲੋਕ ਤਾਂ ਦੁਨੀਆਂ ਦਾ ਰੰਗ ਹੀ ਮਾਣਨ ਵਿੱਚ ਲੱਗੇ ਹੋਏ ਨੇ, ਪਰ ਇਹ ਸੱਚ ਹੈ ਕਿ ਜਿਨ੍ਹਾਂ ਨੂੰ ਗੁਰੂ ਦਾ ਪਰਮੇਸ਼ਰ ਦਾ ਰੰਗ ਨਹੀਂ ਲੱਗਦਾ, ਦੁਨੀਆਂ ਦੇ ਰੰਗਾਂ ਤਮਾਸ਼ਿਆਂ ਵਿੱਚ ਉਹ ਖਚਤ ਨੇ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ। ਪਰਮਾਤਮਾ ਦਾ ਗੁਰੂ ਦਾ ਰੰਗ ਲੱਗਣ ਤੋਂ ਬਿਨਾਂ ਦੁਨੀਆਂ ਦੇ ਰੰਗ ਤਮਾਸ਼ੇ ਸੱਚਮੁੱਚ ਸਾਡੇ ਇਸ ਮਨੁੱਖਾ ਜੀਵਨ ਨੂੰ ਸੱਪ ਦੀ ਜੂਨ ਵਰਗਾ ਦੁਖਦਾਈ ਬਣਾ ਦਿੰਦੇ ਨੇ। ਤੇ ਸਾਹਿਬ ਕਹਿੰਦੇ ਜੇ ਜਨਮ ਤੋਂ ਬਾਅਦ ਮੌਤ ਤੇ ਮੌਤ ਤੋਂ ਬਾਅਦ ਫਿਰ ਤੂੰ ਕਹਿੰਦਾ ਮੈਨੂੰ ਜੂਨ ਮਿਲੇ ਤੇ ਉਹ ਵੀ ਸੱਪ ਵਰਗੀ ਮਿਲੇਗੀ, ਕਿਉਂਕਿ ਤੈਨੂੰ ਗੁਰੂ ਦਾ ਰੰਗ ਤੇ ਲੱਗਿਆ ਹੀ ਨਹੀਂ। ਹਾਂ, ਬੰਦਾ ਮਜਬੂਰ ਹੋ ਕੇ ਵੇਖੋ ਅੰਮ੍ਰਿਤ ਵੇਲੇ ਆਨੰਦ ਕਾਰਜ ਕਰਨ ਲਈ ਵੀ ਸਹਿਮਤ ਹੋ ਗਿਆ, 500-500 ਬੰਦਾ ਬਰਾਤ ਵਿੱਚ ਜਾਂਦਾ ਸੀ ਤੇ ਅੱਜ ਕਹਿੰਦਾ ਵੀ ਕੋਈ ਗੱਲ ਨਹੀਂ ਜੇ ਪੰਜਾਂ ਨਾਲ ਵੀ ਸਰਦਾ ਤੇ ਠੀਕ ਹੈ, ਪਰ ਜੇ ਉਦਾਂ ਵੇਖੋ ਆਪਾਂ ਬੇਨਤੀ ਕਰੀਏ ਵੀ ਖਰਚੇ ਘਟਾ ਲਵੋ। ਸੂਹੀ ਰਾਗ ਦਾ ਸਮਾਂ 12 ਵਜੇ ਤੋਂ ਪਹਿਲਾਂ ਪਹਿਲਾਂ ਤੇ ਬਹੁਤੀਆਂ ਬਰਾਤਾਂ ਆਉਂਦੀਆਂ ਹੀ 1 ਵਜੇ ਸਨ, ਕਿਉਂਕਿ ਸਾਨੂੰ ਦੁਨੀਆਂ ਦਾ ਰੰਗ ਲੱਗਾ ਹੋਇਆ, ਪਰਮੇਸ਼ੁਰ ਤੇ ਗੁਰੂ ਦਾ ਰੰਗ ਨਹੀਂ। ਜੇ ਸੱਚਮੁੱਚ ਗੁਰੂ ਦਾ ਤੇ ਪਰਮੇਸ਼ੁਰ ਦਾ ਰੰਗ ਲੱਗ ਜਾਵੇ ਤੇ ਸਾਹਿਬ ਕਹਿੰਦੇ ਫਿਰ ਸਾਧ ਸੰਗ ਰੰਗ ਪ੍ਰਭ ਭੇਟੈ ਨਾਨਕ ਸੁਖ ਜਨ ਰਹਿਣ, ਇਹ ਜੀਵਨ ਰੂਪੀ ਰਾਤ ਫਿਰ ਸੁਖਦਾਈ ਬਤੀਤ ਹੋਵੇਗੀ। ਸਵਸਥ ਵਿਵਸਥਾ ਹਰ ਕੀ ਸੇਵਾ ਮਧਯੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ੁਰ ਬਹੁੜ ਜਨਮ ਨਾ ਛਾਪਣ, ਕਿਉਂਕਿ ਉਹ ਫਿਰ ਸਦਾ ਸਦਾ ਰੰਗ ਮਾਣ ਪ੍ਰਭੂ ਦੇ ਪਿਆਰ ਵਾਲਾ ਜਿਹੜਾ ਰੰਗ ਹੈ ਜਾਂ ਪ੍ਰਭੂ ਦੇ ਪਿਆਰ ਰੂਪੀ ਆਨੰਦ ਨੂੰ ਉਹ ਸਦਾ ਮਾਣਦਾ ਹੈ।
ਸਾਚਾ ਸਾਹਿਬ ਸਾਧੂ ਮਿਹਰਬਾਨ,
ਉਹ ਸਾਹਿਬ ਜਿਹੜਾ ਪ੍ਰਭੂ ਹੈ ਉਹ ਸਦਾ ਸੱਚਾ ਹੈ, ਥਿਰ ਹੈ, ਹੋਂਦ ਵਾਲਾ ਹੈ ਔਰ ਸਦਾ ਹੀ ਉਹ ਕਿਰਪਾਲੂ ਹੈ, ਦਇਆ ਕਰਨ ਵਾਲਾ ਹੈ, ਮਿਹਰ ਕਰਨ ਵਾਲਾ ਹੈ। ਗੁਰੂ ਨਾਨਕ ਜੋਤ ਦਾ ਜਿਹੜਾ ਸਫ਼ਰ ਹੈ ਨਾ 1469 ਤੋਂ ਲੈ ਕੇ 1708 ਤੱਕ, ਇਹ ਵੇਖਿਓ ਇਹ ਮਰਦਾਨੇ ਤੋਂ ਲੈ ਕੇ ਬੰਦੇ ਤੱਕ ਦਾ ਸਫ਼ਰ ਹੈ। ਸੱਚਮੁੱਚ ਅੱਜ ਜਿਹੜਾ ਹੁਣ ਇਸ ਵੇਲੇ ਦੁਨੀਆਂ 'ਤੇ ਬੜੀ ਤਰਾਸਦੀ ਹੈ ਕਿ ਬਹੁਤ ਭਿਆਨਕ ਬਿਮਾਰੀ ਜੋ ਫੈਲ ਗਈ ਹੈ। ਗਰੀਬ ਨਵਾਜ਼ ਨੇ 10 ਜਾਮਿਆਂ ਵਿੱਚ ਇੱਥੇ ਸਾਡੇ 'ਤੇ ਹੋਰ ਬਖਸ਼ਿਸ਼ਾਂ ਕੀਤੀਆਂ। ਉੱਥੇ ਵੈਦ ਹਰਦਾਸ ਤੇ ਵੈਦ ਸੁਜਾਨ ਸਿੰਘ, ਇੱਕ ਬੜੀ ਵੱਡੀ ਬਖਸ਼ਿਸ਼ ਸੀ ਗੁਰੂ ਦੀ। ਲਾਹੌਰ ਦੀ ਧਰਤੀ ਤੇ ਮਹਾਮਾਰੀ ਫੈਲਦੀ, ਗੁਰੂ ਅਰਜਨ ਦੇਵ ਮਹਾਰਾਜ ਆਪ ਗਲੀਆਂ ਵਿੱਚ ਜਾ ਕੇ ਰੋਗੀਆਂ ਦੀ ਸੰਭਾਲ ਕਰਦੇ ਨੇ। ਕੋੜੀ ਘਰ ਬਣਾਏ, ਦਵਾਖਾਨੇ ਖੋਲ੍ਹੇ, ਕੀਰਤਪੁਰ ਸਾਹਿਬ ਦੀ ਧਰਤੀ ਤੇ ਇੰਨੀ ਲਾਰਜ ਸਕੇਲ ਵਿੱਚ ਦਵਾਖਾਨਾ ਖੋਲ੍ਹਿਆ ਕਿ ਸੱਚਮੁੱਚ ਜਦੋਂ ਸ਼ਾਹਜਹਾਨ ਦੇ ਪੁੱਤਰ ਨੂੰ ਔਰੰਗਜ਼ੇਬ ਨੇ ਧੋਖੇ ਨਾਲ ਸ਼ੇਰ ਦੀ ਮੁੱਛ ਦਾ ਵਾਲ ਪਲਾਓ ਵਿੱਚ ਖਵਾ ਦਿੱਤਾ ਤੇ ਉਹਦੇ ਬੰਨ ਦਾ ਰੋਗ ਕਿਤਿਓਂ ਦੂਰ ਨਹੀਂ ਸੀ ਹੁੰਦਾ, ਤੇ ਜਦੋਂ ਵੈਦਾਂ ਨੇ ਕਿਸੇ ਖਾਸ ਕਿਸਮ ਦੀ ਹਰੜ, ਲੌਂਗ ਤੇ ਕੁਝ ਹੋਰ ਜੜੀਆਂ ਬੂਟੀਆਂ ਲਿਖਾਈਆਂ, ਉਹ ਕਿਸੇ ਵਲੈਤ ਵਿੱਚੋਂ ਵੀ ਨਾ ਮਿਲੀਆਂ। ਜਿਹੜਾ ਲੱਖ ਸਵਾਰ ਦਾ ਮਾਲਕ, ਜਿਹਨੇ ਤਖ਼ਤੇ ਤਾਊਸ ਬਣਾਇਆ, ਜਿਹਨੇ ਮਾਨੋ ਆਗਰੇ ਦੀ ਧਰਤੀ ਤੇ ਤਾਜ ਮਹੱਲ ਵਰਗੀਆਂ ਇਮਾਰਤਾਂ ਬਣਾਈਆਂ, ਉਹ ਸ਼ਾਹਜਹਾਨ ਜਦੋਂ ਲਾਚਾਰ ਹੋ ਗਿਆ ਤੇ ਉਹਦੇ ਪੁੱਤਰ ਦਾ ਰੋਗ ਦੂਰ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਚਲਾਏ ਹੋਏ ਦਵਾਖਾਨੇ ਵਿੱਚੋਂ ਭੇਜੀਆਂ ਔਸ਼ਧੀਆਂ ਦੇ ਨਾਲ ਤੇ ਜਦੋਂ ਗੁਰੂ ਦੀ ਕਿਰਪਾ ਵਰਤੀ ਤੇ ਉਹ ਰੋਗ ਦੂਰ ਹੋਏ। ਜਦੋਂ ਦਿੱਲੀ ਵਿਖੇ ਮਹਾਂਮਾਰੀ ਫੈਲੀ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਆਪਣੇ ਕਾਫਲੇ ਸਮੇਤ ਦਿੱਲੀ ਗਏ ਹੋਏ ਸਨ, ਦਵਾਖਾਨਾ ਵੀ ਨਾਲ ਸੀ। ਅੱਜ ਵੀ ਤੁਸੀਂ ਵੇਖੋ ਵੀ ਇੱਕ ਹਸਪਤਾਲ ਤਾਂ ਸਥਿਰ ਹੁੰਦੇ ਨੇ, ਇੱਕ ਬੱਸਾਂ ਗੱਡੀਆਂ ਵਿੱਚ ਹੀ ਚੱਲਦੇ ਫਿਰਦੇ ਹਸਪਤਾਲ ਹੁੰਦੇ ਨੇ। ਸਤਿਗੁਰੂ ਜੀ ਜਿੱਥੇ ਜਾਂਦੇ ਸਨ ਕਾਫਲੇ ਦੇ ਨਾਲ ਚੱਲਦਾ ਫਿਰਦਾ ਦਵਾਖਾਨਾ ਵੀ ਜਾਂਦਾ ਸੀ। ਗਰੀਬ ਨਵਾਜ਼ ਨੇ ਦਿੱਲੀ ਵਿਖੇ ਜਦੋਂ ਮਹਾਂਮਾਰੀ ਫੈਲੀ ਤੇ ਉਦੋਂ ਸੀਤਲਾ ਵਰਗਾ ਰੋਗ ਮਨੁੱਖਤਾ ਦਾ ਦੂਰ ਕਰਨ ਵਾਸਤੇ ਗਰੀਬ ਨਵਾਜ਼ ਨੇ ਬੜੀ ਕਿਰਪਾ ਵਰਤਾਈ, ਕਿਉਂਕਿ ਪਰਮੇਸ਼ੁਰ ਹੋਵੇ, ਸਤਿਗੁਰੂ ਹੋਵੇ, ਸਦਾ ਉਹ ਮਿਹਰ ਕਰਨ ਵਾਲੇ ਨੇ। ਤੇ ਜਿਹੜਾ ਗੁਰੂ ਨਾਨਕ ਜੋਤ ਦਾ ਸਫ਼ਰ ਹੈ ਮਰਦਾਨੇ ਤੋਂ ਬੰਦੇ ਤੱਕ ਦਾ, ਇਹ ਠੀਕ ਹੈ ਕਿ ਆਪਾਂ ਕਹਾਂਗੇ ਭਾਈ ਮਰਦਾਨਾ ਜੀ ਨਾਮ ਸੀ, ਬੰਦਾ ਸਿੰਘ ਬਹਾਦਰ ਨਾਮ ਸੀ, ਪਰ ਅਸਲ ਵਿੱਚ ਮਰਦਾਨਾ ਤੇ ਬੰਦਾ ਹੈ ਕੌਣ? ਜਿਹਦੇ ਤੇ ਮਾਲਕ ਮਿਹਰਬਾਨ ਹੋ ਜਾਵੇ। ਜਾਕੋ ਮਿਹਰ ਮਿਹਰ ਮਿਹਰਬਾਨਾ, ਸੋਈ ਮਰਦ ਮਰਦ ਮਰਦਾਨਾ। ਵਕਾਰਾਂ ਦੇ ਸਾਹਮਣੇ ਸੂਰਮਾ ਮਰਦ ਉਹ ਹੈ, ਚਾਹੇ ਉਹ ਸਾਡੀ ਧੀ ਹੋਵੇ, ਚਾਹੇ ਉਹ ਸਾਡਾ ਪੁੱਤਰ ਹੋਵੇ, ਕਿਉਂਕਿ ਮਾਈ ਭਾਗੋ ਵੀ ਜਦੋਂ ਮਰਦਾਨਗੀ ਅੰਦਰ ਵਰਤਦੀ ਹੈ, ਸੂਰਮਤਾਈ ਆਉਂਦੀ ਹੈ ਤੇ ਵੇਖੋ ਕਿੰਨੀ ਬਹਾਦਰੀ ਨਾਲ ਯੁੱਧ ਲੜਦੀ ਹੈ, ਤੇ ਜਦੋਂ ਕਾਇਰਤਾ ਆਉਂਦੀ ਹੈ ਤੇ ਦੁਨੀ ਚੰਦ ਵਰਗਾ ਮਰਦ ਪੁਰਸ਼ ਵੀ ਭੱਜ ਕੇ ਆ ਜਾਂਦਾ। ਮਾਤਾ ਖੀਵੀ ਜੀ ਦਾ ਪ੍ਰਬੰਧ ਇੰਨਾ ਵਧੀਆ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਏ ਨੇ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉਂ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਹਾਲੀ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਕਿਉਂਕਿ ਗੁਰੂ ਜਿਹਦੇ ਅੰਦਰ ਕਿਰਪਾ ਟਿਕਾ ਦਿੰਦਾ, ਉਹ ਮੇਲ ਹੋਵੇ ਫੀ ਮੇਲ ਹੋਵੇ, ਉਹ ਮਰਦਾਨਗੀ ਹੈ, ਉਹ ਸੂਰਮਤਾਈ ਹੈ। ਜਾਕੋ ਮਿਹਰ ਮਿਹਰ ਮਿਹਰਬਾਨਾ,
ਕਿਹੜਾ ਮਿਹਰਬਾਨ ਜਿਹਦੇ ਬਾਰੇ ਆਖਿਆ? ਸਾਚਾ ਸਾਹਿਬ ਸਦ ਮਿਹਰਬਾਨ, ਜਾਕੋ ਮਿਹਰ ਮਿਹਰ ਮਿਹਰਬਾਨਾ, ਸੋਈ ਮਰਦ ਮਰਦ ਮਰਦਾਨਾ, ਸੋਈ ਸ਼ੇਖ ਮਸਾਇਕ ਹਾਜੀ, ਸੋ ਬੰਦਾ ਜਿਸ ਨਜ਼ਰ ਨਰਾ। ਬੰਦਾ ਵੀ ਉਹੀ ਹੈ, ਉਵੇਂ ਆਪਾਂ ਬੰਦੇ ਨਹੀਂ ਹੈ, ਕਿਉਂਕਿ ਉਹ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਵਾਰ। ਅਸੀਂ ਬੰਦੇ ਹੋ ਕੇ ਵੀ ਕਈ ਵਾਰ ਪਸ਼ੂ ਹੀ ਰਹਿੰਦੇ ਹਾਂ, ਪਰ ਜਦੋਂ ਸਾਡੇ ਤੇ ਮਾਲਕ ਮਿਹਰ ਕਰ ਦਿੰਦਾ ਤੇ ਫਿਰ ਅਸੀਂ ਬੰਦੇ ਹਾਂ। ਤੇ ਬੰਦੇ ਦਾ ਭਾਵ ਉਹ ਔਰਤ ਵੀ ਆ ਤੇ ਉਹ ਪੁਰਸ਼ ਵੀ ਹੈ। ਬੰਦੇ ਦਾ ਅਰਥ ਹੈ ਜਿਹਦੇ ਵਿੱਚ ਬੰਦਗੀ ਹੈ, ਜਿਹੜਾ ਮਾਲਕ ਦੀ ਸਿਫਤ ਸਲਾਹ ਨਾਲ ਜੁੜ ਗਿਆ ਉਹਨੂੰ ਬੰਦਾ ਅਖਵਾਉਣ ਦਾ ਹੱਕ ਹੈ। ਤੇ ਗੁਰੂ ਨੇ ਮਰਦਾਨੇ ਤੋਂ ਲੈ ਕੇ ਬੰਦੇ ਤੱਕ ਦੀ ਬਖਸ਼ਿਸ਼ ਕੀਤੀ ਹੈ, ਕਿਉਂਕਿ ਗੁਰੂ ਦੀ ਸ਼ਰਨ ਵਿੱਚ ਆਇਆ ਮਰਦਾਨਗੀ ਆਉਂਦੀ ਹੈ, ਬੰਦਾਪਨ ਇਨਸਾਨੀਅਤ ਮਨੁੱਖ ਦੇ ਜੀਵਨ ਵਿੱਚ ਆਉਂਦੀ। ਤੇ ਉਹ ਪ੍ਰਭੂ ਸਦਾ ਸੱਚਾ ਹੈ, ਮਿਹਰਬਾਨ ਹੈ ਤੇ ਸਦਾ ਉਹ ਕਿਰਪਾ ਕਰਨ ਵਾਲਾ ਹੈ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ।
ਬੰਦ ਧੱਦੇ ਨੂੰ ਔਂਕਣ ਨਾਲ ਆਇਆ ਹੈ, ਇਹਦਾ ਅਰਥ ਹੈ ਬੰਨ। ਬੰਧਨ ਪਾਠ ਬੱਬੇ ਤੇ ਟਿੱਪੀ, ਧੱਦਾ ਤੇ ਨੰਨਾ ਮੁਕਤਾ ਵੀ ਔਂਕਣ ਨਾਲ ਵੀ ਆਉਂਦਾ। ਤੇ ਸਤਿਗੁਰਾਂ ਨੇ ਜਦੋਂ ਧੱਦੇ ਨੂੰ ਔਂਕਣ ਲਾ ਦਿੱਤਾ ਤੇ ਇਹਦਾ ਮਤਲਬ ਵੀ ਜਿੱਥੇ ਰੋਕ ਨਾ ਪੈਂਦੀ ਹੋਵੇ, ਲੱਖ ਕਰੋੜੀ ਬੰਦ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਇਹਨਾਂ ਵਿਕਾਰਾਂ ਦਾ ਪਾਣੀ ਠਾਠਾਂ ਮਾਰਦਾ ਸਮੁੰਦਰ ਹੋਵੇ ਵੀ ਬੰਨਾ ਪਵੇ ਹੀ ਨਾ, ਰੋਕ ਲੱਗੇ ਹੀ ਨਾ, ਉੱਥੇ ਫਿਰ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਜਿੱਥੇ ਬੰਦ ਨਹੀਂ ਸੀ ਨਾ ਪੈਂਦਾ, ਜਿੱਥੇ ਰੋਕ ਨਹੀਂ ਸੀ ਪੈਂਦੀ, ਜਿੱਥੇ ਬੰਨ ਨਹੀਂ ਸੀ ਲੱਗਦਾ, ਕਹਿੰਦੇ ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਜਦੋਂ ਪਰਮੇਸ਼ਰ ਨੇ ਪੂਰੇ ਸਤਿਗੁਰੂ ਨੂੰ ਮਿਲਾ ਦਿੱਤਾ ਤੇ ਗੁਰੂ ਨੇ ਫਿਰ ਵਿਕਾਰਾਂ ਵਾਲੇ ਪਾਸੇ ਬੰਨ ਲਾ ਦਿੱਤਾ, ਹੋਈ ਸਰਬ ਕਲਿਆਣ, ਫਿਰ ਜੀਵਨ ਦੇ ਵਿੱਚ ਆਨੰਦਮਈ ਅਵਸਥਾ ਬਣ ਗਈ, ਕਲਿਆਣ ਹੀ ਕਲਿਆਣ, ਸ਼ਾਂਤੀ ਹੀ ਸ਼ਾਂਤੀ, ਸੁੱਖ ਚੈਨ ਵਾਲਾ ਜੀਵਨ, ਕਲਿਆਣਮਈ ਜੀਵਨ, ਸੁਖਦਾਈ ਜੀਵਨ ਜਿਹੜਾ ਬਣ ਗਿਆ
ਰਹਾਓ।
ਇਹ ਪਾਵਨ ਤੁਕਾਂ ਸਤਿਗੁਰੂ ਜੀ ਨੇ ਰਹਾਓ ਵਾਲੀਆਂ ਉਚਾਰਨ ਕੀਤੀਆਂ ਨੇ, ਜਿਹਦਾ ਭਾਵ ਹੈ ਕਿ ਇਹਨਾਂ ਪਾਵਨ ਤੁਕਾਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ।
ਉਹ ਪ੍ਰਭੂ ਜਿਨੇ ਜਿੰਦ ਟਕਾ ਕੇ ਇਸ ਸਰੀਰ ਰੂਪੀ ਪਿੰਡ ਨੂੰ ਸਾਜਿਆ, ਵੇਖੋ ਪ੍ਰਥਮੇ ਸਾਸ ਨ ਮਾਸ ਸਨ, ਅੰਧ ਧੁੰਦ ਕਿਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਰਚ, ਪਾਂਚ ਤੱਤ ਕੀ ਜੜਤ ਜੜਾਈ, ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਮਿਲਾਈ। ਕਹਿਣ ਲੱਗੇ ਪੰਚਮ ਵਿੱਚ ਆਕਾਸ਼ ਕਰ, ਛੱਠਮ ਕਰਤਾ ਦ੍ਰਿਸ਼ਟ ਸਮਾਈ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਸਾਨੂੰ ਜਦੋਂ ਪਰਮਾਤਮਾ ਦੀ ਬੰਦਗੀ ਕਰਨ ਦੀ ਪ੍ਰੇਰਨਾ ਕੀਤੀ ਤੇ ਜਿੱਥੇ ਹੋਰ ਪਾਰੋਪਕਾਰ ਦੱਸੇ ਉੱਥੇ ਇਹ ਵੀ ਦੱਸਿਆ ਕਿ ਜਿਨ ਕੀਤਾ ਮਾਟੀ ਤੇ ਰਤਨ, ਗਰਭ ਮੈਂ ਰੱਖਿਆ ਜਿਨ ਕਰ ਜਤਨ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ। ਫਿਰ ਇਹ ਬਚਨ ਕਹੇ ਰਾਖਨ ਹਾਰ ਸੰਭਾਰ ਜਨਾ, ਸਗਲੇ ਛੋੜ ਵਿਚਾਰ ਮਨਾ, ਸਭ ਜੀਓ ਪਿੰਡ ਮੁਖ ਨੱਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅਨੁ ਭੋਗਾਣੀ, ਜਿਨ ਦੀਏ ਤਿਸੈ ਨਾ ਚੇਤੀ, ਪਸ਼ੂ ਹਉ ਕਰ ਜਾਣੀ। ਇਹ ਪਸ਼ੂ ਬਿਰਤੀ ਵਾਲਾ ਜੀਵ ਮੈਂ ਮੇਰੀ ਵਿੱਚ ਹੀ ਫਸਿਆ, ਜਿਨੇ ਦਾਤਾਂ ਦਿੱਤੀਆਂ ਉਹਨੂੰ ਜਾਣਦਾ ਹੀ ਕੁਝ ਨਹੀਂ, ਪਰ ਸਾਹਿਬ ਕਹਿੰਦੇ ਜੀਓ ਪਾਏ ਜਿਨੇ ਜਿੰਦ ਪਾ ਕੇ ਪਿੰਡ ਜਿਨ ਸਾਜਿਆ, ਜਿਨੇ ਇਹ ਪਿੰਡ ਸਰੀਰ ਸਾਜਿਆ, ਦਿੱਤਾ ਪਹਿਨਣ ਖਾਣ, ਫਿਰ ਇਹਦੀਆਂ ਲੋੜਾਂ ਪੂਰੀਆਂ ਕੀਤੀਆਂ, ਸਾਨੂੰ ਖਾਣ ਲਈ ਸਾਨੂੰ ਪਹਿਨਣ ਲਈ ਦਿੱਤਾ, ਜਿਸ ਕਾ ਦੀਆ ਪਹਿਨੈ ਖਾਏ ਤਿਸੋਂ ਆਲਸ ਕਿਉਂ ਬਣੈ ਮਾਏ, ਉਹਨੂੰ ਸਿਮਰ ਲੱਗਿਆ ਆਲਸ ਕਿਉਂ, ਜਿਨੇ ਤੈਨੂੰ ਪਹਿਨਣ ਲਈ ਪੁਸ਼ਾਕ ਦਿੱਤੀ ਹੈ, ਖਾਣ ਲਈ ਤੈਨੂੰ ਭੋਜਨ ਦਿੱਤਾ, ਅਰਦਾਸ ਕਰਿਆ ਕਰ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਇਹ ਮੇਰੀ ਜਿਹੜੀ ਜੀਓ ਜਿੰਦ ਹੈ ਨਾ, ਜਾਂ ਇਸ ਪਿੰਡ ਰੂਪੀ ਸਰੀਰ ਦੇ ਵਿੱਚ ਜਿਹੜੀ ਜਿੰਦ ਤੇ ਇਹਦੀ ਸਾਰੀ ਰਾਸ ਸਰਮਾਇਆ, ਇਹ ਮੇਰੀ ਨਹੀਂ ਹੈ। ਜੀਓ ਪਿੰਡ ਸਭ ਤੇਰੀ ਰਾਸ, ਇਹ ਤੇਰੀ ਰਾਸ ਹੈ, ਤੇਰਾ ਸਰਮਾਇਆ ਹੈ, ਇਸ ਕਰਕੇ ਤੂੰ ਮੇਰਾ ਠਾਕੁਰ ਹੈ, ਤੇ ਮੇਰੀ ਤੇਰੇ ਅੱਗੇ ਅਰਦਾਸ ਹੈ ਹੇ ਭਾਈ, ਸਦਾ ਉਸ ਮਾਲਕ ਨੂੰ ਸਲਾਉਣਾ ਕਰ ਜਿਹਦਾ ਇਹ ਬਿਰਧ ਹੈ।
ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ।
ਪ੍ਰਭੂ ਆਪਣੇ ਸੇਵਕ ਦੀ ਸਦਾ ਆਪ ਪੈਜ ਰੱਖਦਾ ਹੈ, ਨਾਨਕ ਸਦਾ ਉਹਦੇ ਤੋਂ ਕੁਰਬਾਨ ਜਾਣਾ ਚਾਹੀਦਾ, ਕਿਉਂਕਿ ਉਹਦਾ ਇਹ ਬਿਰਧ ਹੈ। ਗਈ ਬਹੋੜ, ਗਵਾ ਚੁੱਕੀ ਆਤਮਕ ਜੀਵਨ ਦੀ ਪੂੰਜੀ ਨੂੰ ਉਹ ਮੋੜ ਕੇ ਵਾਪਸ ਲਿਆਉਣ ਵਾਲਾ ਹੈ। ਬੰਦੀ ਛੋੜ, ਸਾਨੂੰ ਬੰਧਨਾਂ ਤੋਂ ਛਡਾਉਣ ਵਾਲਾ ਹੈ। ਨਿਰੰਕਾਰ ਦੁੱਖਦਾਰੀ, ਦੁੱਖਾਂ ਵਿੱਚ ਧਾਰਸ ਦੇਣ ਵਾਲਾ, ਆਸਰਾ ਦੇਣ ਵਾਲਾ ਹੈ। ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਹੇ ਪ੍ਰਭੂ, ਮੈਂ ਤੇਰੀ ਭਗਤੀ ਕਰਦਾ, ਤੇ ਲੋਕੀ ਕਹਿੰਦੇ ਨੇ ਵੀ ਵੇਖੋ ਇਹ ਗੋਬਿੰਦ ਪਰਮਾਤਮਾ ਦਾ ਭਗਤ, ਕਹਿੰਦੇ ਮੇਰਾ ਨਾਮ ਹੀ ਗੋਬਿੰਦ ਦਾ ਭਗਤ ਪੈ ਗਿਆ। ਉਵੇਂ ਚੌਥੇ ਪਾਤਸ਼ਾਹ ਦਾ ਨਾਮ ਗੁਰੂ ਰਾਮਦਾਸ ਹੈ, ਪੰਜਵੇਂ ਪਾਤਸ਼ਾਹ ਦਾ ਨਾਮ ਗੁਰੂ ਅਰਜਨ ਦੇਵ ਜੀ ਹੈ, ਪਰ ਜਦੋਂ ਰਾਮਦਾਸ ਪ੍ਰਭੂ ਦੇ ਦਾਸ ਵਾਸਤੇ ਆਇਆ ਹੈ, ਉਦੋਂ ਗੁਰੂ ਅਰਜਨ ਦੇਵ ਮਹਾਰਾਜ ਆਪਣਾ ਨਾਮ ਰਾਮਦਾਸ ਦੱਸਦੇ ਨੇ। ਹਰ ਜੀਓ ਨਾਮ ਪਰਿਓ ਰਾਮਦਾਸ। ਉੱਥੇ ਨਹੀਂ ਕਹਿੰਦੇ ਕਿ ਮੇਰਾ ਨਾਮ ਅਰਜਨ ਹੈ, ਉੱਥੇ ਆਖਦੇ ਨੇ ਮੇਰਾ ਨਾਮ ਰਾਮ ਦਾ ਦਾਸ ਪੈ ਗਿਆ। ਇੱਥੇ ਕਹਿ ਰਹੇ ਨੇ ਕਿ ਨਾਮ ਪਰਿਓ ਭਗਤ ਗੋਬਿੰਦ ਕਾ, ਮੇਰਾ ਨਾਮ ਗੋਬਿੰਦ ਪਰਮਾਤਮਾ ਦਾ ਭਗਤ ਪੈ ਗਿਆ। ਇਹ ਰਾਖੋ ਪੈਜ ਤੁਮਾਰੀ, ਹੁਣ ਇਹ ਪੈਜ ਰੱਖ, ਕਿਉਂਕਿ ਇਹ ਪੈਜ ਮੇਰੀ ਨਹੀਂ ਹੈ, ਇਹ ਪੈਜ ਤੇਰੀ ਹੈ, ਕਿਉਂਕਿ ਤੇਰਾ ਭਗਤ ਕਹਿ ਕੇ ਲੋਕ ਮੈਨੂੰ ਬੁਲਾਉਂਦੇ ਨੇ, ਮੈਨੂੰ ਤੇਰਾ ਦਾਸ ਆਖਦੇ ਨੇ। ਇਸ ਲਈ ਗਰੀਬ ਨਵਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਉਹ ਆਪਣੇ ਦਾਸ ਦੀ ਆਪ ਪੈਜ ਰੱਖਦਾ, ਤੇ ਇਸ ਲਈ ਉਹਦੇ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਆ, ਆਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਬਿਲਾਵਲ ਰਾਗ ਵਿੱਚ ਜੋ ਲੜੀਵਾਰ ਗੁਰਬਾਣੀ ਕਥਾ ਦੇ ਰੂਪ ਵਿੱਚ ਆਪ ਜੀ ਸਰਵਣ ਕਰ ਰਹੇ ਹੋ, ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਬਿਲਾਵਲ ਮਹਲਾ ਪੰਜਵਾ, ਏਕ ਟੇਕ ਗੋਬਿੰਦ ਕੀ ਤਿਆਗੀ ਅਨ ਆਸ।
ਇਹ ਅੰਮ੍ਰਿਤਮਈ ਪਾਵਨ ਗੁਰਵਾਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 812 ਅਤੇ 813 ਤੇ ਸ਼ੋਭਨੀਕ ਹਨ, ਜਿੱਥੇ ਸਾਨੂੰ ਇਸ ਪਾਵਨ ਗੁਰ ਸ਼ਬਦ ਦੇ ਦੁਆਰਾ ਪਰਮੇਸ਼ਰ ਤੇ ਟੇਕ ਰੱਖਣ ਦੀ, ਹੋਰ ਜੀਵਨ ਵਿੱਚੋਂ ਆਸ ਤਿਆਗਣ ਦੀ ਪ੍ਰੇਰਣਾ ਕੀਤੀ। ਉੱਥੇ ਰਹਾਉ ਵਾਲੇ ਬੰਦਵੇ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਜਨ ਕਾ ਨਾਮ ਆਧਾਰ ਹੈ ਪ੍ਰਭ ਸ਼ਰਣੀ ਪਾਹੇ, ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ। ਕਿ ਜਿਹੜਾ ਪ੍ਰਭੂ ਦਾ ਦਾਸ ਜਨ ਹੈ ਜਾਂ ਜਿਹੜਾ ਸੰਤ ਹੈ, ਉਹ ਸਦਾ ਆਪਣੀ ਜ਼ਿੰਦਗੀ ਦਾ ਆਧਾਰ ਪਰਮੇਸ਼ਰ ਦੇ ਨਾਮ ਨੂੰ ਮੰਨਦਾ, ਪ੍ਰਭੂ ਦੀ ਸ਼ਰਨ ਵਿੱਚ ਪਿਆ ਰਹਿੰਦਾ। ਐਸੇ ਸੰਤ ਜਨ ਪ੍ਰਭੂ ਨੂੰ ਹੀ ਆਪਣੇ ਜੀਵਨ ਦਾ ਆਸਰਾ ਸਹਾਰਾ ਮੰਨਦੇ ਨੇ, ਕਿਉਂਕਿ ਏਕ ਟੇਕ ਗੋਬਿੰਦ ਕੀ ਤਿਆਗੀ ਅਨ ਆਸ। ਗੋ ਕਹੀਏ ਧਰਤੀ, ਧਰਤੀ ਦੇ ਆਸਰੇ, ਧਰਤੀ ਦੇ ਮਾਲਕ, ਸ੍ਰਿਸ਼ਟੀ ਦੇ ਮਾਲਕ ਪ੍ਰਭੂ ਦਾ, ਉਹ ਆਪਣੀ ਜ਼ਿੰਦਗੀ ਦੇ ਵਿੱਚ ਓਟ ਆਸਰਾ ਤੱਕਦੇ ਨੇ, ਇੱਕ ਪਰਮੇਸ਼ਰ ਦੀ ਟੇਕ ਆਪਣੀ ਜ਼ਿੰਦਗੀ ਵਿੱਚ ਰੱਖਦੇ ਨੇ, ਤਿਆਗੀ ਅਨ ਆਸ ਤੇ ਹੋਰ ਆਸ ਜਿਹੜੀ ਹੈ ਉਹਨੂੰ ਜੀਵਨ ਵਿੱਚੋਂ ਤਿਆਗ ਦਿੰਦੇ ਨੇ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਉਹਦੀ ਟੇਕ ਜ਼ਿੰਦਗੀ ਵਿੱਚ ਰੱਖ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਹੈ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ। ਤੇ ਇਹ ਉਹਦਾ ਬਿਰਧ ਵੀ ਹੈ ਵੀ ਜਦੋਂ ਉਹਦੀ ਸ਼ਰਨ ਵਿੱਚ ਜਾਵਾਂਗੇ, ਜੋ ਸ਼ਰਨ ਆਵੈ ਕਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਉਹਦੀ ਸ਼ਰਨ ਵਿੱਚ ਆਉਣਾ ਤੇ ਇਹ ਵਿਸ਼ਵਾਸ ਰੱਖਣਾ, ਜੋ ਤੇਰੀ ਸ਼ਰਨਾਈ ਹਰ ਜੀਓ ਤਿੰਨ ਤੂੰ ਰਾਖਣ ਯੋਗ, ਤੇ ਹੋਰ ਹੋਰ ਆਸ ਜਿਹੜੀ ਹੈ ਉਹ ਆਪਣੀ ਜ਼ਿੰਦਗੀ ਵਿੱਚੋਂ ਤਿਆਗ ਕੇ ਇਹ ਵਿਸ਼ਵਾਸ ਰੱਖਣਾ ਜ਼ਿੰਦਗੀ ਵਿੱਚ ਕਿ ਜੇ ਮਨ ਚਿੱਤ ਆਸ ਰੱਖੈ ਹਰ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾ ਨੇਫਲ ਆਸ ਸਭ ਬਿਰਥੀ ਜਾਈ। ਜਿਹੜਾ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਤੇ ਆਸ ਰੱਖੀ ਬੈਠਾ ਉਹਦੀ ਆਸ ਨਿਫਲ ਚਲੀ ਜਾਂਦੀ ਹੈ, ਸਗੋਂ ਸਾਡੇ ਉਸ ਜੀਵਨ ਨੂੰ ਲਾਂਤ ਵੀ ਪਾਈ ਹੈ। ਧ੍ਰਿਗ ਤਿੰਨਾਂ ਕਾ ਜੀਵਣਾ ਜਿਨ੍ਹਾਂ ਵਿਡਾਣੀ ਆਸ, ਜਿਨ੍ਹਾਂ ਦੀ ਇੱਕ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਤੇ ਆਸ ਹੈ, ਤ੍ਰਿਕਾਰ ਹੈ ਇਹੋ ਜਿਹੇ ਜੀਵਨ ਤੇ, ਕਿਉਂਕਿ ਇੱਕੋ ਤੇ ਆਸ ਰੱਖਣੀ ਹੈ, ਇੱਕੋ ਦੇ ਉੱਪਰ ਭਰੋਸਾ ਬਣਾਉਣਾ। ਏਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਕਟੀ ਹੈ ਜਮ ਕੀ ਫਸਾ। ਹਰਨਾਕਸ਼ ਜ਼ੋਰ ਲਾ ਕੇ ਮਰ ਗਿਆ, ਪ੍ਰਹਲਾਦ ਮੈਂ ਤੇਰਾ ਪਿਓ ਹਾਂ, ਰਾਮ ਨਾਮ ਨਾ ਜਪ ਮੇਰਾ ਨਾਮ ਜਪ। ਤੇ ਭਗਤ ਪ੍ਰਹਲਾਦ ਨੇ ਇੱਕੋ ਗੱਲ ਕਹੀ ਸੀ, ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ, ਦੂਜਾ ਭਾਏ ਫਾਥੇ ਜਮਜਾਲਾ। ਜੇ ਰਾਜਾ ਵੀ ਹੋਵੇ ਤੇ ਸਕਾ ਪਿਓ ਵੀ ਹੋਵੇ ਤੇ ਕਵੇ ਵੀ ਰੱਬ ਦਾ ਨਾਮ ਨੀ ਜਪਣਾ ਬੰਦੇ ਦਾ ਨਾਮ ਜਪ, ਤੇ ਭਗਤ ਪ੍ਰਹਲਾਦ ਜੀ ਕਹਿੰਦੇ ਮੈਂ ਜਮਾਂ ਦੇ ਵਸ ਪੈਣਾ, ਜੇ ਤੇਰਾ ਨਾਮ ਜਪਾਂਗਾ ਤੇ ਜਮ ਮੈਨੂੰ ਮਾਰਨਗੇ, ਕਿਉਂਕਿ ਏਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਕਟੀ ਹੈ ਜਮ ਕੀ ਫਾਸਾ, ਦੂਜਾ ਭਾਏ ਫਾਥੇ ਜਮਜਾਲਾ। ਇਹ ਜਿਹੜਾ ਦੂਜਾ ਭਾਵ ਹੈ, ਦੂਜੀ ਕਿਸੇ ਦੀ ਬੰਦਗੀ, ਦੂਜੀ ਕਿਸੇ ਦੀ ਪੂਜਾ ਹੈ, ਇਹ ਤਾਂ ਸਗੋਂ ਸਾਨੂੰ ਬੰਧਨਾਂ ਵਿੱਚ ਪਾਉਣ ਵਾਲੀ ਹੈ, ਸਗੋਂ ਸਾਨੂੰ ਫਸਾਉਣ ਵਾਲੀ ਹੈ, ਜਮਾਂ ਦੀ ਮਾਰ ਪਵਾਉਣ ਵਾਲੀ ਹੈ। ਸਾਹਿਬ ਕਹਿੰਦੇ ਇੱਕ ਦੇ ਉੱਪਰ ਆਸ ਰੱਖਣੀ ਹੈ। ਜਦੋਂ ਕੱਚਿਆਂ ਦੀ ਗੱਲ ਚੱਲੀ, ਕਿਉਂ ਕਿਹਾ ਵੀ ਬਾਬੇ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਵੀ ਕਵਿਤਾਵਾਂ ਉਚਾਰਨ ਕਰਕੇ ਭਾਵੇਂ ਨਾਨਕ ਨਾਮ ਦੀ ਮੋਹਰ ਲਾਉਂਦਾ, ਪਰ ਸਿੱਖੋ ਉਹ ਕੱਚੀ ਰਚਨਾ ਜੇ, ਕਿਉਂਕਿ ਬਿਨ ਸਾਚੇ ਅੰਨ ਟੇਕ ਹੈ ਸੋ ਜਾਣੋ ਕਾਚਾ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੋ ਕੁੜਿਆਰ ਕੂੜੇ ਝੜ ਭਰੀ ਹੈ। ਸੱਚਾ ਉਹ ਹੈ ਜਿਸਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁੱਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ, ਤੇ ਉਸ ਸੱਚੇ ਨਾਲ ਜੁੜੇ ਹੋਏ ਦਾ ਉਪਦੇਸ਼ ਵੀ ਸੱਚਾ ਹੈ। ਤੇ ਜਿਹੜੇ ਕੱਚਿਆਂ ਦੇ ਉੱਪਰ ਟੇਕ ਰੱਖਦੇ ਨੇ ਉਹਨਾਂ ਦੇ ਬੋਲ ਵੀ ਕੱਚੇ ਨੇ, ਇਹ ਕੱਚਿਆਂ ਦੀ ਪਰਿਭਾਸ਼ਾ ਹੈ ਜਿਹਦੀ ਟੇਕ ਰੱਬ ਤੋਂ ਬਿਨਾਂ ਕਿਸੇ ਹੋਰ ਤੇ ਹੈ। ਬਿਨ ਸਾਚੇ ਅੰਨ ਟੇਕ ਹੈ ਸੋ ਜਾਣੋ ਕਾਚਾ, ਉਹ ਕੱਚੇ ਨੇ ਤੇ ਕੱਚੇ ਦਾ ਸਭ ਕੁਝ ਕੱਚਾ ਹੀ ਹੋਣਾ, ਉਹਦੇ ਬੋਲ ਵੀ ਕੱਚੇ, ਉਹਦੀਆਂ ਕਵਿਤਾਵਾਂ ਵੀ ਕੱਚੀਆਂ, ਉਹਦੀ ਰਚਨਾ ਵੀ ਕੱਚੀ, ਭਾਵੇਂ ਉਹ ਆਪਣੇ ਆਪ ਨੂੰ ਕਹਿ ਰਿਹਾ ਹੋਵੇ ਵੀ ਮੇਰਾ ਸੰਬੰਧ ਸੋਢੀ ਬੰਸ਼ ਦੇ ਨਾਲ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਭੱਲਿਆਂ ਦੀ ਕੁੱਲ ਵਿੱਚ ਤਾਂ ਭਾਈ ਗੁਰਦਾਸ ਜੀ ਵੀ ਪ੍ਰਗਟ ਹੋਏ, ਪਰ ਦੱਸ ਦਿੱਤਾ ਕਹਿਣ ਲੱਗੇ, ਰਲੈ ਜੋ ਸੰਗਤ ਮੀਣਿਆ ਉੱਠ ਚੱਲੇ ਨਿਰਾਸਾ, ਗੁਰੂ ਦੀ ਸ਼ਰਨ ਵਿੱਚ ਜਾਇਓ ਕਿਤੇ ਭੁਲੇਖਾ ਨਾ ਖਾ ਜਾਇਓ, ਇਹ ਮੀਣੇ ਨੇ, ਇਹਨਾਂ ਦੀ ਸੰਗਤ ਵਿੱਚ ਚਲੇ ਗਏ ਤੇ ਆਸ ਕਦੇ ਪੂਰੀ ਨਹੀਂ ਹੋਣੀ, ਭਾਈ ਗੁਰਦਾਸ ਜੀ ਲਿਖ ਕੇ ਦੇ ਕੇ ਗਏ ਨੇ, ਜੁਗੋ ਜੁਗ ਅਟਲ ਉਹਨਾਂ ਦੇ ਬਚਨ ਨੇ, ਗੁਰਬਾਣੀ ਦੀ ਵਿਆਖਿਆ ਸਰੂਪ, ਭੱਲੇ ਕੁੱਲ ਵੇ ਜਨਮ ਉਹਨਾਂ ਦਾ ਤੇ ਸੋਢੀ ਬੰਸ਼ ਨਾਲ ਸੰਬੰਧ ਇਸ ਕਰਕੇ ਜੁੜਿਆ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਬੀਬੀ ਭਾਨੀ ਜੀ ਦੇ ਨਾਲ ਉਹਨਾਂ ਦਾ ਆਨੰਦ ਕਾਰਜ ਹੋਇਆ, ਪਰ ਭਾਈ ਗੁਰਦਾਸ ਜੀ ਨੇ ਕੁੱਲ ਤੋਂ ਉੱਪਰ ਉੱਠ ਕੇ ਲਿਖਿਆ ਵੀ ਗੱਲ ਇੱਥੇ ਕੁੱਲ ਦੀ ਨਹੀਂ, ਗੱਲ ਤਾਂ ਸੱਚ ਨਾਲ ਜੁੜਨ ਦੀ, ਜਿਹੜਾ ਸੱਚ ਨਾਲ ਜੁੜੇਗਾ ਉਹ ਪਾਰ ਉਤਾਰਾ ਕਰੇਗਾ, ਦੂਜਾ ਤਾਂ ਭਾਵੇਂ ਕਵੇ ਵੀ ਮੇਰੀ ਕੁੱਲ ਵੇਖੋ ਨਾਲ ਜੁੜਦੀ ਹੈ। ਤੇ ਸਾਹਿਬ ਕਹਿੰਦੇ ਇਹਨਾਂ ਮੀਣਿਆਂ ਦੀ ਸੰਗਤ ਵਿੱਚ ਨਾ ਚਲੇ ਜਾਇਓ, ਕਿਤੇ ਆਸ ਪੂਰੀ ਨਹੀਂ ਹੋਵੇਗੀ, ਨਿਰਾਸ਼ਾ ਹੀ ਸੰਸਾਰ ਤੋਂ ਜਾਣਾ ਪਵੇਗਾ, ਇਸ ਲਈ ਜੀਵਨ ਵਿੱਚੋਂ ਹੋਰ ਆਸ ਤਿਆਗ ਦਿੱਤੀ ਹੈ।
ਸਾਬੇ ਉਪਰ ਸਮਰੱਥ ਪ੍ਰਭ ਪੂਰਨ ਗੁਣ ਤਾਸ,
ਸਾਰਿਆਂ ਦੇ ਉੱਪਰ ਤਾਕਤਵਰ ਸਮਰੱਥ ਪ੍ਰਭੂ ਹੈ, ਜਿਹੜਾ ਪੂਰਨ ਤੌਰ ਤੇ ਗੁਣਾਂ ਦਾ ਖਜ਼ਾਨਾ ਤੇ ਪੂਰਿਆ ਹੋਇਆ ਸੰਸਾਰ ਵਿੱਚ ਵਿਆਪਕ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਉਹਦੀ ਹੋਂਦ ਨਾ ਹੋਵੇ।
ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ,
ਪ੍ਰਭੂ ਦੇ ਜਨ ਜਿਹੜੇ ਨੇ ਉਹਨਾਂ ਦਾ ਆਧਾਰ ਬੇਸ ਪ੍ਰਭੂ ਦਾ ਨਾਮ ਹੈ ਤੇ ਉਹ ਪ੍ਰਭੂ ਦੀ ਸ਼ਰਨ ਵਿੱਚ ਪੈਂਦੇ ਹਨ।
ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ,
ਪ੍ਰਭੂ ਦੇ ਸੰਤ ਜਨਾਂ ਦੇ ਮਨ ਵਿੱਚ ਇੱਕ ਪਰਮੇਸ਼ਰ ਦਾ ਹੀ ਆਸਰਾ ਹੁੰਦਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲਕ ਰੂਪ ਵਿੱਚ ਸਨ, ਉਹਨਾਂ ਦੇ ਤਨ ਤੇ ਚੇਚਕ ਸੀਤਲਾ ਜਿਹਨੂੰ ਕਿਹਾ ਜਾਂਦਾ ਉਹ ਨਿਕਲ ਆਈ ਤੇ ਸਾਹਿਬ ਜੀ ਨੇ ਉਦੋਂ ਵੀ ਪਰਮੇਸ਼ਰ ਦੀ ਆਰਾਧਨਾ ਕੀਤੀ ਸੀ, ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੂਆ। ਮੌਤ ਦਾ ਵੇਖੋ ਕਿੰਨਾ ਡਰ ਹੈ, ਲੋਕ ਜੋ ਕੁਝ ਵੀ ਅੱਜ ਕਵੋ ਕਰਨ ਲਈ ਤਿਆਰ ਨੇ, ਜੋ ਕੁਝ ਵੀ ਉਹਨਾਂ ਨੂੰ ਕਹਿ ਦਿਓ, ਪਰ ਸਤਿਗੁਰਾਂ ਨੇ ਸਾਨੂੰ ਇੱਕ ਅਕਲ ਦਿੱਤੀ ਹੈ, ਉਹ ਅਕਲ ਇਹ ਹੈ ਕਿ ਦੁਨਿਆਵੀ ਤੌਰ ਤੇ ਜਿੱਥੇ ਚੰਗੇ ਡਾਕਟਰ ਕੋਲੋਂ ਮੈਡੀਸਨ ਲੈਣੀ ਹੈ ਉੱਥੇ ਆਸਰਾ ਕੇਵਲ ਪ੍ਰਭੂ ਦਾ ਰੱਖਣਾ ਹੈ, ਕਿਉਂਕਿ ਫਿਰ ਸਾਡੀ ਲਾਜ ਰਹੇਗੀ। ਦੁੱਖ ਸੁੱਖ ਦੇ ਵਿੱਚ ਕਿਤੇ ਇਹੋ ਜਿਹੇ ਪਾਸੇ ਨਾ ਤੁਰ ਪਿਓ ਵੀ ਤੁਹਾਨੂੰ ਕੋਈ ਮਲ ਮੂਤਰ ਖਵਾਉਣ ਲਈ ਕਵੇ ਤੇ ਤੁਸੀਂ ਉਹ ਵੀ ਖਾਣ ਲੱਗ ਪਓ। ਨਹੀਂ, ਗੁਰਬਾਣੀ ਦਾ ਨਿਰਣਾ ਹੈ ਮੂਤ ਪਲੀਤੀ ਕੱਪੜ ਹੋਏ। ਇਹ ਮਲ ਮੂਤਰ ਤੇ ਕੱਪੜਿਆਂ ਨੂੰ ਲੱਗ ਜਾਵੇ ਤੇ ਮਲੀਨ ਕਰ ਦਿੰਦਾ ਹੈ, ਕਿਉਂਕਿ ਗੁਰੂ ਨੇ ਜਿਹੜੀ ਅਕਲ ਦਿੱਤੀ ਹੈ, ਨਿਆਰਾਪਨ ਦਿੱਤਾ ਹੈ ਆਪਣੇ ਖਾਲਸੇ ਨੂੰ, ਉਹ ਇਹੀ ਹੈ ਕਿ ਅਸੀਂ ਇੱਕ ਪਰਮੇਸ਼ਰ ਨਾਲ ਜੁੜਨਾ ਤੇ ਦੁਨਿਆਵੀ ਤੌਰ ਤੇ ਨੀਮ ਹਕੀਮ ਖਤਰਾ ਜਾਨ ਤਿਆਗ ਕੇ ਚੰਗੇ ਡਾਕਟਰ ਚੰਗੇ ਵੈਦ ਸਫਾਈ ਰੱਖਣੀ ਹੈ, ਹਰ ਪ੍ਰਕਾਰ ਦਾ ਖਿਆਲ ਰੱਖਣਾ। ਪਰ ਇਹ ਨਹੀਂ ਵੀ ਜੋ ਕੁਝ ਵੀ ਕੋਈ ਕਹੀ ਚੱਲੇ ਵੀ ਵੇਖੋ ਆਹ ਦੁੱਖ ਆ ਗਿਆ ਤੇ ਆਹ ਤੈਨੂੰ ਦੁੱਖ ਤੋਂ ਬਚਾਈਏ ਤੇ ਬੰਦਾ ਉਹੀਓ ਖਾਣ ਪੀਣ ਲੱਗ ਪਏ। ਨਹੀਂ, ਅਕਲੀ ਸਾਹਿਬ ਸੇਵੀ ਹੈ, ਅਕਲ ਦੇ ਨਾਲ ਮਾਲਕ ਦੀ ਬੰਦਗੀ ਕਰਨੀ ਹੈ, ਅਕਲ ਦੇ ਨਾਲ ਹੀ ਸੰਸਾਰ ਦੇ ਵਿੱਚ ਵਿਚਰਨਾ ਹੈ, ਜਿਹੜੀ ਸਤਿਗੁਰਾਂ ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ। ਸਾਹਿਬ ਕਹਿੰਦੇ ਪਰਮੇਸ਼ਰ ਦਾ ਆਸਰਾ ਹੀ ਪ੍ਰਭੂ ਪਿਆਰਿਆਂ ਦੇ ਮਨ ਵਿੱਚ ਹੁੰਦਾ ਹੈ, ਉਹ ਕੋਈ ਹੋਰ ਆਸਰਾ ਨਹੀਂ ਤੱਕਦੇ, ਭਾਵੇਂ ਦੁੱਖ ਆਵੇ ਤੇ ਭਾਵੇਂ ਸੁੱਖ ਆਵੇ। ਤੱਤੀ ਤਵੀ ਵਰਗਾ ਦੁੱਖ ਵੀ ਆ ਗਿਆ ਤੇ ਕਹਿ ਦਿੱਤਾ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ। ਉਹਦੇ ਨਾਲ ਹੀ ਚਿੱਤ ਜੋੜ ਕੇ ਰੱਖਣਾ, ਭਾਵੇਂ ਦੁੱਖ ਦੇ ਕਾਰਨ ਮੌਤ ਵੀ ਹੋ ਜਾਵੇ, ਕਦੇ ਥਿੜਕਣਾ ਨਹੀਂ, ਉਹਦੇ ਭਰੋਸੇ ਤੋਂ ਬਿਨਾਂ ਕਿਸੇ ਹੋਰ ਦਾ ਭਰੋਸਾ ਮਨ ਵਿੱਚ ਨਹੀਂ ਬਣਾਉਣਾ। ਪ੍ਰਭੂ ਪਿਆਰਿਆਂ ਦੀ ਇਹ ਨਿਸ਼ਾਨੀ ਹੈ,
ਰਹਾਉ
ਦਾ ਭਾਵ ਹੈ ਕਿ ਇਹਨਾਂ ਪਾਵਨ ਤੁਕਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ,
ਆਪ ਰੱਖੈ ਆਪ ਦੇਵ ਸੀ ਆਪੇ ਪ੍ਰਤ ਪਾਰੈ।
ਉਹ ਆਪ ਹੀ ਰਾਖਾ ਹੈ, ਰਾਖਾ ਏਕ ਹਮਾਰਾ ਸਵਾਮੀ, ਆਪ ਦੇਵ ਸੀ, ਆਪ ਹੀ ਉਹ ਦਾਤਾਂ ਦੇਣ ਵਾਲਾ ਹੈ, ਆਪ ਪ੍ਰਤ ਪਾਰੈ। ਆਪੇ ਪ੍ਰਤਪਾਰਿਆ ਦਾ ਅਰਥ ਹੈ ਉਹ ਆਪੇ ਹੀ ਸਾਡੀ ਪ੍ਰਤਪਾਲਣਾ ਕਰਨ ਵਾਲਾ ਹੈ। ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਅਸੀਂ ਬੇਸਮਝ ਜੀਵਾਂ ਨੇ ਉਹਦਾ ਇੱਕ ਵੀ ਪਰਉਪਕਾਰ ਨਹੀਂ ਜਾਣਿਆ, ਉਹ ਆਪ ਹੀ ਸਾਡੀ ਰੱਖਿਆ ਕਰਨ ਵਾਲਾ, ਆਪ ਦਾਤਾਂ ਦੇਣ ਵਾਲਾ ਹੈ ਤੇ ਆਪ ਹੀ ਪ੍ਰਤਪਾਲਣਾ ਕਰਨ ਵਾਲਾ ਹੈ।
ਦੀਨ ਦਿਆਲ ਕਿਰਪਾ ਨਿਧੇ ਸਾਸ ਸਾਸ ਸੰਭਾਰੈ।
ਪ੍ਰਭੂ ਜਿਹੜਾ ਦੀਨਾਂ ਤੇ ਦਇਆ ਕਰਨ ਵਾਲਾ, ਕਿਰਪਾ ਦਾ ਖਜ਼ਾਨਾ, ਹਰੇਕ ਸਵਾਸ ਨਾਲ ਜੀਵਾਂ ਦੀ ਉਹ ਸੰਭਾਲ ਕਰਦਾ ਹੈ।
ਕਰਨ ਹਾਰ ਜੋ ਕਰ ਰਹੇ ਆ ਸਾਈ ਵਡਿਆਈ।
ਪ੍ਰਭੂ ਪਿਆਰੇ ਆਖਦੇ ਨੇ ਉਹ ਕਰਨ ਹਾਰ ਪ੍ਰਭੂ ਜੋ ਕਰ ਰਿਹਾ, ਇਹਦੇ ਵਿੱਚ ਹੀ ਸਾਡੀ ਭਲਾਈ ਹੈ, ਇਹਦੇ ਵਿੱਚ ਹੀ ਸਾਡੀ ਬਿਹਤਰੀ ਹੈ, ਇਹੀ ਸਾਡੀ ਵਡਿਆਈ ਹੈ। ਉਹਦੇ ਹੁਕਮ ਤੋਂ ਬਾਹਰ ਜਾ ਕੇ ਆਪਾਂ ਕਹੀਏ ਵੀ ਸ਼ਾਇਦ ਸਾਡੀ ਕੋਈ ਵਡਿਆਈ ਬਣ ਸਕੇ, ਨਹੀਂ, ਸਾਡੀ ਵਡਿਆਈ ਇਸੇ ਵਿੱਚ, ਭਲਾਈ ਇਸੇ ਵਿੱਚ ਹੈ ਕਿ ਜੋ ਕਰਨਹਾਰ ਪ੍ਰਭੂ ਕਰਦਾ ਹੈ ਉਹਦੀ ਰਜ਼ਾ ਦੇ ਵਿੱਚ ਅਸੀਂ ਤੁਰ ਪਈਏ।
ਗੁਰਪੁਰੈ ਉਪਦੇਸਿਆ ਸੁਖ ਖਸਮ ਰਜਾਈ।
ਪੂਰੇ ਗੁਰੂ ਨੇ ਇਹ ਸਿੱਖਿਆ ਦਿੱਤੀ, ਉਪਦੇਸ਼ ਦਿੱਤਾ ਕਿ ਉਸ ਖਸਮ ਮਾਲਕ ਦੀ ਰਜ਼ਾ ਵਿੱਚ ਤੁਰਿਆ ਹੀ ਸੁਖ ਮਿਲਦਾ ਹੈ।
ਚਿੰਤੇ ਅੰਦੇਸਾ ਗਣਤ ਤਜ ਜਨ ਹੁਕਮ ਪਛਾਤਾ।
ਪ੍ਰਭੂ ਦਾ ਦਾਸ ਜਨ ਜਿਹੜਾ ਉਹਨੇ ਸਾਰੀਆਂ ਚਿੰਤਾਵਾਂ ਅੰਦੇਸੇ ਫਿਕਰ ਝੋਰੇ ਗਿਣਤੀਆਂ ਮਿਣਤੀਆਂ ਛੱਡ ਕੇ ਪ੍ਰਭੂ ਦੇ ਹੁਕਮ ਨੂੰ ਪਛਾਣਿਆ ਹੈ, ਉਹ ਮਾਲਕ ਦੀ ਰਜ਼ਾ ਵਿੱਚ ਤੁਰ ਪਿਆ।
ਨਹਿ ਬਿਨ ਸੈ ਨਹਿ ਛੋੜ ਜਾਏ ਨਾਨਕ ਰੰਗ ਰਾਤਾ।
ਕਿਉਂਕਿ ਉਹ ਪ੍ਰਭੂ ਨਾ ਬਿਨਸਦਾ ਤੇ ਨਾ ਕਦੇ ਸਾਨੂੰ ਛੱਡ ਕੇ ਹੋਰ ਕਿਤੇ ਜਾਂਦਾ, ਇਸ ਕਰਕੇ ਹੇ ਨਾਨਕ ਮੈਂ ਵੀ ਤੇ ਪ੍ਰਭੂ ਪਿਆਰੇ ਭਾਵ ਸਾਨੂੰ ਵੀ ਉਪਦੇਸ਼ ਦਿੱਤਾ ਵੀ ਉਹਦੇ ਰੰਗ ਵਿੱਚ, ਪਿਆਰ ਦੇ ਵਿੱਚ ਸਦਾ ਆਪਣੇ ਆਪ ਨੂੰ ਰੰਗ ਕੇ ਰੱਖੋ, ਜਿਹੜਾ ਨਾ ਬਿਨਸਦਾ ਤੇ ਨਾ ਕਦੇ ਸਾਨੂੰ ਛੱਡ ਕੇ ਜਾਂਦਾ। ਜੇ ਅਰਦਾਸ ਵੀ ਕਰਨੀ ਹੈ ਤੇ ਉਹਦੇ ਅੱਗੇ ਕਰਨੀ ਹੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ,
ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ,
ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ,
ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ।
ਜਿੱਤ ਦੁਆਰੇ ਉਭਰੈ ਤਿੱਤੈ ਲਿਹੋ ਉਬਾਰ, ਮਾਲਕ ਜਿਵੇਂ ਵੀ ਇਹ ਜੀਵ ਬਚਦੇ ਨੇ ਇਹਨਾਂ ਨੂੰ ਬਚਾ ਲਵੋ। ਜੇ ਤੂੰ ਸਾਹਿਬ ਆਵੈ ਰੋ, ਤੂੰ ਉਹਨਾਂ ਕਾ ਤੇਰੇ ਉਹ। ਜੇ ਕਿਤੇ ਮਾਤਾ ਪਿਤਾ ਨੂੰ ਰੂਹ ਆਉਂਦਾ ਵੀ ਹੈ ਨਾ, ਬੱਚੇ ਗੁਨਾਹ ਕਰਦੇ ਨੇ ਤੇ ਇਹ ਬੱਚੇ ਤੁਹਾਡੇ ਨੇ ਤੇ ਤੁਸੀਂ ਇਹਨਾਂ ਦੇ ਹੋ, ਪ੍ਰਭੂ ਅੱਗੇ ਸਤਿਗੁਰੂ ਜੀ ਇਹੀ ਅਰਦਾਸ ਕਰਦੇ ਨੇ, ਮਾਲਕ ਜੀ ਆਪਣਾ ਮੁੱਢ ਕਦੀਮੀ ਜਿਹੜਾ ਬਿਰਦ ਹੈ, ਪਿਆਰ ਵਾਲਾ ਜਿਹੜਾ ਸੁਭਾਅ ਹੈ, ਉਹਦੇ ਮੁਤਾਬਕ ਜੀਵਾਂ ਨੂੰ ਬਖਸ਼ ਲਓ। ਉਵੇਂ ਸਾਡੇ ਇੰਨੇ ਗੁਨਾਹ ਨੇ, ਸਾਡੇ ਇੰਨੇ ਔਗਣ ਨੇ ਕਿ ਅਸੀਂ ਕਿਸੇ ਤਰ੍ਹਾਂ ਕੋਈ ਦਾਵਾ ਨਹੀਂ ਕਰ ਸਕਦੇ। ਹਾਂ, ਤੁਹਾਡੀ ਮਿਹਰ ਹੋ ਜਾਵੇ, ਤੁਹਾਡੀ ਕਿਰਪਾ ਹੋ ਜਾਵੇ, ਤੁਸੀਂ ਆਪਣੀ ਜਦੋਂ ਦਇਆ ਦ੍ਰਿਸ਼ਟੀ ਸਾਡੇ ਤੇ ਪਾ ਦਿਓ ਤੇ ਸੱਚਮੁੱਚ ਸਾਡਾ ਜੀਵਨ ਜਿਹੜਾ ਹੈ ਉਹ ਦੁੱਖਾਂ ਵਿੱਚ ਰਹਿੰਦਿਆਂ ਵੀ ਇੰਜ ਬਣ ਜਾਂਦਾ ਜਿਵੇਂ ਸੁੱਖ ਮਾਣ ਰਿਹਾ ਹੋਵੇ, ਤੇ ਤੁਹਾਡੇ ਤੋਂ ਬਿਨਾਂ ਜਿਹੜੇ ਸੁੱਖ ਵੀ ਨੇ ਉਹ ਵੀ ਰੋਗ ਬਣ ਜਾਂਦੇ ਨੇ, ਦੁੱਖ ਬਣ ਜਾਂਦੇ ਨੇ। ਸਤਿਗੁਰੂ ਕਿਰਪਾ ਕਰਨ। ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬਿਨ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੁਟਾਨਕੁਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਚਿੰਤ ਅੰਦੇਸਾ ਗਣਤ ਤਜ ਜਨ ਹੁਕਮ ਪਛਾਤਾ, ਨਹਿ ਬਿਨਸੈ ਨਹਿ ਛੋੜ ਜਾਏ, ਨਾਨਕ ਰੰਗ ਰਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।